ਮਨ ਬਿਰਤੀਆਂ ਕੁਝ ਸਮੇਂ ਲਈ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੱਲੂ ਸ਼ਾਹੀ ਆਏ ਕਰ ਸ਼੍ਰੀ ਅੰਗਦ ਕੇ ਪਾਸ।
ਭਾਈ ਮੱਲੂ ਸ਼ਾਹੀ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਨ, ਜਗਤ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਹਨ।
ਘਰ ਬੰਧਨ ਬੈਠੇ ਓ ਨਿਕਟ ਬੇਨਤੀ ਕੀਨ ਪ੍ਰਕਾਸ਼।
ਸਤਿਗੁਰੂ ਜੀ ਦੇ ਚਰਨਾਂ ਵਿੱਚ ਵੰਦਨਾ ਕਰਕੇ ਭਾਈ ਮੱਲੂ ਸ਼ਾਹੀ ਜੀ ਗੁਰਦੇਵ ਦੇ ਚਰਨਾਂ ਵਿੱਚ ਬੜੇ ਸਨਿਮਰ ਭਾਵ ਨਾਲ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ।
ਜੋ ਭਾਈ ਸ਼੍ਰੀ ਗੁਰ ਮੈਂ ਕਾਰਨ ਕਲਿਆਣ।
ਕਹਿਣ ਲੱਗੇ, ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਆਪਣੇ ਕਲਿਆਣ ਨੂੰ ਪ੍ਰਾਪਤ ਕਰਨ ਵਾਸਤੇ, ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ
ਆਇਓ। ਸੁਨ ਤੁਮ ਸੁਜਸ ਮਹਾਨ,
ਤੁਹਾਡਾ ਸੁਜਸ ਸੁਣ ਕੇ, ਤੁਹਾਡੀ ਮਹਿਮਾ ਸੁਣ ਕੇ ਤੁਹਾਡੀ ਸ਼ਰਨ ਚ ਆਇਆ। ਮੇਰੀ ਕਲਿਆਣ ਹੋ ਜਾਵੇ, ਮੈਂ ਮੋਕਸ਼ ਨੂੰ ਪ੍ਰਾਪਤ ਹੋ ਜਾਵਾਂ, ਇਸ ਲਈ ਮਹਾਰਾਜ ਜੀ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਪਨਾਹ ਵਿੱਚ ਚੱਲ ਕੇ ਆਇਆ, ਤੁਹਾਡੀ ਮਹਿਮਾ ਸੁਣ ਕੇ ਆਇਆ ਹਾਂ।
ਕੀ ਜੇ ਆਪਣੋ ਉਪਦੇਸ਼।
ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਦਇਆ ਕਰਕੇ ਮੈਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ੋ। ਖਾਲਸਾ ਜੀ ਅੰਤਰੀ ਸ਼ੁੱਧੀ ਹੋ ਜਾਵੇ, ਫਿਰ ਸਤਿਗੁਰੂ ਜੀ ਜਦੋਂ ਉਪਦੇਸ਼ ਦਿੰਦੇ ਨੇ ਉਪਦੇਸ਼ ਹਿਰਦੇ ਚ ਵਸ ਜਾਂਦਾ ਹੈ। ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਦਇਆ ਕਰਕੇ ਮੈਨੂੰ ਆਪਣਾ ਪਵਿੱਤਰ ਪਾਵਨ ਉਪਦੇਸ਼ ਬਖਸ਼ੋ। ਸਤਿਗੁਰੂ ਉਪਦੇਸ਼ ਕਦੋਂ ਦਿੰਦੇ ਨੇ? ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਾਓ ਨਿਸੰਗ। ਜਦੋਂ ਸਤਿਗੁਰੂ ਜੀ ਤੁੱਠਦੇ ਨੇ, ਕਿਰਪਾ ਦੇ ਘਰ ਵਿੱਚ ਆਉਂਦੇ ਆ, ਫਿਰ ਉਪਦੇਸ਼ ਦਿੰਦੇ ਹਨ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਦੇ ਘਰ ਵਿੱਚ ਆ ਕੇ ਮੈਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ੋ।
ਜਿਸ ਤੇ ਬਿਨ ਸੇ ਸਕਲ ਕਲੇਸ਼।
ਜਿਸ ਉਪਦੇਸ਼ ਨੂੰ ਸੁਣ ਕੇ ਮੇਰੇ ਜਿੰਨੇ ਵੀ ਕਲੇਸ਼ ਨੇ, ਮੈਂ ਉਹਨਾਂ ਕਲੇਸ਼ਾਂ ਤੋਂ ਮੁਕਤ ਹੋ ਜਾਵਾਂ। ਹਰ ਇੱਕ ਸੰਸਾਰ ਦਾ ਪ੍ਰਾਣੀ ਇਹੀ ਚਾਹੁੰਦਾ, ਸਾਡੇ ਕਲੇਸ਼ ਸਾਡੇ ਗਲੋਂ ਲੱਥ ਜਾਣ। ਅਨੇਕ ਪ੍ਰਕਾਰ ਦੇ ਕਲੇਸ਼ ਨੇ, ਕੁਝ ਕਲੇਸ਼ ਜਿਹੜੇ ਅਸੀਂ ਮੰਨੇ ਹੋਏ ਨੇ ਪਰ ਹੈਣ ਨਹੀਂ, ਏਦਾਂ ਦੇ ਕਲੇਸ਼ ਵੀ ਅਸੀਂ ਆਪਣੇ ਗਲ ਪਾਏ ਹੋਏ ਨੇ। ਮਹਾਰਾਜ ਜੀ ਕਿਰਪਾ ਕਰੋ, ਐਸਾ ਉਪਦੇਸ਼ ਦਿਓ ਜਿਸ ਉਪਦੇਸ਼ ਨੂੰ ਸੁਣ ਕੇ ਸਾਡੇ ਸਾਰੇ ਕਲੇਸ਼ ਬਿਨਸ ਜਾਣ।
ਕਰਤ ਚਾਕਰੀ ਮੁਗਲਨ ਕੇਰੀ।
ਮਹਾਰਾਜ ਜੀ ਮੈਂ ਮੁਗਲਾਂ ਦੀ ਚਾਕਰੀ ਕਰਦਾ। ਭਾਈ ਮੱਲੂ ਸ਼ਾਹੀ ਜੀ ਨੌਕਰੀ ਕਰਦੇ ਸੀ, ਮੁਗਲਾਂ ਦੇ ਪਾਸ ਨੌਕਰੀ ਕਰਦੇ ਸੀ, ਮੁਗਲਾਂ ਦਾ ਰਾਜ ਸੀ ਉਸ ਵੇਲੇ ਹਿੰਦੁਸਤਾਨ ਚ। ਕਹਿਣ ਲੱਗੇ, ਮਹਾਰਾਜ ਜੀ ਮੈਂ ਮੁਗਲਾਂ ਦੀ ਚਾਕਰੀ ਕਰਦਾ ਹਾਂ।
ਕਰੋ ਜੀਵ ਕਾ ਤਹਾਂ ਕਨੇਰੀ।
ਔਰ ਮੇਰੀ ਜੀਵਕਾ ਉਹਨਾਂ ਦੀ ਰੋਜੀ ਉਹਨਾਂ ਦੇ ਦਿੱਤੇ ਪੈਸੇ ਨਾਲ ਹੀ ਚੱਲਦੀ, ਜੋ ਮੈਂ ਉੱਥੇ ਨੌਕਰੀ ਕਰਦਾ ਮੈਨੂੰ ਰੋਜ਼ੀਨਾ ਮਿਲਦਾ, ਉਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਰੋਜੀ ਰੋਟੀ ਚੱਲਦੀ ਹੈ।
ਹਲਤ ਪਲਤ ਮੁਖ ਉਜਲ ਰਹੇ।
ਮਹਾਰਾਜ ਜੀ ਕਿਰਪਾ ਕਰੋ ਕਿ ਇਸ ਲੋਕ ਵਿੱਚ ਔਰ ਪਰਲੋਕ ਵਿੱਚ ਦੋਹਾਂ ਜਹਾਨਾਂ ਚ ਮੇਰਾ ਮੁਖ ਉਜਵਲ ਹੋ ਜਾਵੇ, ਮੈਂ ਦੋਹਾਂ ਜਹਾਨਾਂ ਚ ਆਪਣੀ ਜ਼ਿੰਦਗੀ ਸਫਲ ਕਰ ਲਵਾ।
ਅਸ ਕਰਨੀ ਕੋ ਮਮ ਚਿਤ ਰਹੇ।
ਇਹੋ ਜੀ ਕਰਨੀ ਕਰਨ ਨੂੰ ਮੇਰਾ ਚਿਤ ਕਰਦਾ, ਜਿਹਦੇ ਨਾਲ ਇਸ ਲੋਕ ਵਿੱਚ ਵੀ ਮੁਖ ਉਜਲ ਹੋਵੇ ਤੇ ਪਰਲੋਕ ਵਿੱਚ ਵੀ। ਇਹੋ ਜੀ ਕਰਨੀ ਮਹਾਰਾਜ ਮੈਂ ਕਰਨ ਵਾਸਤੇ ਇੱਛਾ ਰੱਖਦਾ ਹਾਂ।
ਸੁਣ ਕਰ ਸ਼ਰਧਾ ਪਿਖ ਕਰ ਭਾਰੇ।
ਭਾਈ ਮੱਲੂ ਸ਼ਾਹੀ ਦੀ ਇਹ ਬੇਨਤੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ, ਵੇਖਿਆ ਕਿ ਭਾਈ ਮੱਲੂ ਸ਼ਾਹੀ ਜੀ ਦੇ ਹਿਰਦੇ ਵਿੱਚ ਸ਼ਰਧਾ ਹੈ, ਸ਼ਰਧਾ ਤੇ ਭਾਵਨਾ ਤੇ ਜਗਿਆਸਾ ਨਾਲ ਆ ਕੇ ਬੇਨਤੀ ਕਰ ਰਹੇ ਨੇ।
ਸ਼੍ਰੀ ਅੰਗਦ ਗੁਰ ਬਾਕੀ ਉਚਾਰੇ।
ਉਸ ਵਕਤ ਇਹਨਾਂ ਦੀ ਭਾਵਨਾ ਵੇਖਦਿਆਂ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ,
ਭਾਈ ਮੱਲੂ ਰਿਦੇ ਵਿਚਾਰੋ।
ਕਹਿਣ ਲੱਗੇ, ਹੇ ਭਾਈ ਮੱਲੂ ਸ਼ਾਹ ਜੀ ਸੁਣੋ ਆਪਣੇ ਹਿਰਦੇ ਵਿੱਚ ਇਸ ਗੱਲ ਦੀ ਵਿਚਾਰ ਕਰੋ।
ਦੇਹ ਅਨਿਤ ਸਦਾ ਨਿਰਤਾਰੋ,
ਇਹ ਜਿਹੜੀ ਦੇਹ ਹੈ ਇਹ ਅਨਿਤ ਹੈ। ਦੇਹ ਅਨਿਤ ਨਾ ਨੇਤਰ ਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਇਹ ਦੇਹ ਅਨਿਤ ਹੈ, ਇਹ ਸਦਾ ਨੀ ਰਹਿਣੀ, ਨਿਤ ਨੀ ਰਹਿਣੀ, ਅੰਨ ਤੋਂ ਬਣੀ ਹੈ ਨਾ ਇਹ ਬਾਹਰਲੀ ਦੇਹ, ਇਹਨੂੰ ਅੰਨਮੈ ਕੋਸ਼ ਕਹਿੰਦੇ ਆ। ਤੁਸੀਂ ਦੋ ਪ੍ਰਸ਼ਾਦੇ ਪਕਾ ਕੇ ਰੱਖਦੇ ਹੋ, ਦੋ ਚਾਰ ਦਿਨਾਂ ਦੇ ਵਿੱਚ ਉਹ ਪ੍ਰਸ਼ਾਦੇ ਨੂੰ ਉੱਲੀ ਲੱਗ ਜਾਂਦੀ ਹੈ। ਕਿਉਂ? ਕਿਉਂਕਿ ਨਸ਼ਵਰ ਹੈ, ਉਸੇ ਅੰਨ ਤੋਂ ਇਹ ਦੇਹ ਬਣੀ ਹੈ। ਨਾ ਕਰੋ ਪੰਜ ਸੱਤ ਦਿਨ ਇਸ਼ਨਾਨ ਤੇ ਸਰੀਰ ਚੋਂ ਬਦਬੂ ਆਉਣ ਲੱਗ ਪੈਂਦੀ, ਮੈਲ ਨਾਲ ਭਰ ਜਾਂਦਾ, ਕਿਉਂਕਿ ਅੰਨ ਤੋਂ ਜੋ ਬਣਿਆ। ਜੋ ਅੰਨ ਦੀ ਦਸ਼ਾ ਹੁੰਦੀ ਹੈ ਉਹ ਇਸ ਦੀ ਵੀ ਹੈ, ਗਲ ਸੜ ਜਾਂਦਾ ਅੰਨ। ਇਹ ਵੀ ਜੇ ਇਹਦਾ ਇਸ਼ਨਾਨ ਪਾਨ ਨਾ ਕੀਤਾ ਜਾਵੇ ਤਾਂ ਇਹਦੀ ਵੀ ਉਹੀ ਹਾਲਤ ਹੋ ਜਾਂਦੀ ਹੈ ਅੰਨ ਵਾਂਗੂ। ਤੂੰ ਜੋ ਅੰਨ ਨਸ਼ਵਰ ਹੈ ਉਸ ਅੰਨ ਤੋਂ ਬਣਿਆ, ਇਹ ਸਰੀਰ ਨਸ਼ਵਰ ਨਹੀਂ ਹੈ। ਜਿਹਦਾ ਮੂਲ ਹੀ ਨਸ਼ਵਰ ਹੈ, ਫਿਰ ਉਹਦੇ ਤੋਂ ਬਣੀ ਹੋਈ ਜਿਹੜਾ ਕਾਰਜ ਹੈ ਉਹ ਵੀ ਤਾਂ ਨਸ਼ਵਰ ਹੀ ਹੋਵੇਗਾ ਨਾ। ਮਹਾਰਾਜ ਜੀ ਕਹਿੰਦੇ ਦੇਹ ਨੂੰ ਅਨਿਤ ਕਰਕੇ ਸਮਝਣਾ ਵੀ ਇਹ ਨਿਤ ਨਹੀਂ ਹੈ।
ਸੋ ਤੋ ਮ੍ਰਿਤਕ ਜਾਨ ਹੀ ਲੀਜੈ,
ਇਹ ਸਮਝ ਲੋ ਵੀ ਇਹ ਦੇਹ ਮ੍ਰਿਤਕ ਹੀ ਹੈ, ਇਹਨੇ ਇੱਕ ਦਿਨ ਮੁਰਤ ਹੈ, ਜਿਉਂਦਿਆਂ ਜੀ ਵੀ ਇਹੀ ਸਮਝੋ ਵੀ ਇਹ ਮੁਰਦਾ ਹੀ ਹੈ। ਇਹਦੇ ਵਿੱਚ ਜਿਹੜੀ ਆਤਮਾ ਹੈ ਚੇਤਨਾ, ਬਸ ਉਹੀ ਸੱਤ ਹੈ। ਇਹ ਸਰੀਰ ਤਾਂ ਪੰਜ ਭੂਤਕ ਹੈ, ਤੋ ਪੰਜਾਂ ਭੂਤਾਂ ਦਾ ਬਣਿਆ ਇਹ ਸਰੀਰ, ਇਹ ਨਸ਼ਵਰ ਹੈ, ਇਹ ਵਿਨਸਣ ਵਾਲਾ ਹੈ।
ਇਸ ਹਿਤ ਚਿਤ ਨੇ ਸੰਸਾ ਕੀਜੈ,
ਇਸ ਹਿਤ ਵਾਸਤੇ ਆਪਣੇ ਮਨ ਵਿੱਚ ਸੰਸਾ ਨੀ ਕਰਨਾ, ਸੰਦੇਹ ਨੀ ਕਰਨਾ।
ਆਤਮ ਸਦਾ ਸਾਚੀ ਜਾਣੋ,
ਇਹ ਜਾਣੋ ਕਿ ਤੁਹਾਡੀ ਆਤਮਾ ਸੱਤ ਹੈ। ਦੁਨੀਆਂ ਵਿੱਚ ਸਭ ਤੋਂ ਵੱਡਾ ਗਿਆਨ ਤੇ ਵਿਗਿਆਨ ਕੀ ਹੈ? ਕੋਈ ਕਹੇ ਜਿਹਨੇ ਇਹ ਪੁਸਤਕਾਂ ਪੜ੍ਹ ਲਈਆਂ, ਜਿਹਨੇ ਇਹ ਗਿਆਨ ਹਾਸਲ ਕਰ ਲਿਆ ਉਹ ਵੱਡਾ ਗਿਆਨ ਹੈ, ਕੋਈ ਇਹ ਪੜ੍ਹਾਈ ਕਰ ਲਵੇ ਵੱਡਾ ਗਿਆਨ ਹੈ। ਧਾਰਮਿਕ ਦ੍ਰਿਸ਼ਟੀਕੋਣ ਤੋਂ ਜੇ ਵੇਖਣਾ ਹੋਵੇ ਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਗਿਆਨ ਕੀ ਹੈ, ਤਾਂ ਉਹ ਹੈ ਆਪਣੇ ਨਿੱਜ ਸਵਰੂਪ ਨੂੰ ਜਾਣ ਲੈਣਾ। ਜਦੋਂ ਤੁਸੀਂ ਆਪਣੇ ਨਿੱਜ ਸਰੂਪ ਨੂੰ ਜਾਣ ਲਓ ਤਾਂ ਸਮਝ ਲਓ ਕਿ ਦੁਨੀਆਂ ਵਿੱਚ ਜੋ ਸਭ ਤੋਂ ਗਿਆਨ ਦੀ ਸੀਮਾ ਹੈ, ਚਰਮ ਸੀਮਾ, ਤੁਸੀਂ ਉਸ ਨੂੰ ਪ੍ਰਾਪਤ ਕਰ ਲਿਆ। ਜਦੋਂ ਤੱਕ ਆਪਣੇ ਆਪੇ ਨੂੰ ਨਹੀਂ ਜਾਣਿਆ, ਜਿੰਨਾ ਮਰਜ਼ੀ ਕੂੜਾ ਕਰਕਟ ਇਕੱਠਾ ਕਰੀ ਜਾਓ, ਉਹਦਾ ਕੋਈ ਲਾਭ ਨਹੀਂ ਹੋਵੇਗਾ। ਤੋ ਮਹਾਰਾਜ ਜੀ ਕਹਿੰਦੇ ਜਾਣੋ ਕਿ ਤੁਸੀਂ ਆਤਮ ਸਵਰੂਪ ਹੋ, ਆਪਣੇ ਆਪ ਨੂੰ ਜਾਣਨਾ ਮੈਂ ਕੀ ਹਾਂ, ਇਹੀ ਸਭ ਤੋਂ ਵੱਡਾ ਗਿਆਨ ਹੈ। ਆਤਮ ਸਦਾ ਸਾਚ ਹੀ ਜਾਣੋ, ਜੋ ਤੁਹਾਡੀ ਆਤਮਾ ਹੈ ਇਹ ਸਦਾ ਸੱਚ ਹੈ। ਇਹ ਸਰੀਰ ਜਿਹੜਾ ਬਾਹਰ ਨਜ਼ਰ ਆ ਰਿਹਾ, ਇਹ ਤਾਂ ਕੇਵਲ ਇਹਦਾ ਕੋਸ਼ ਹੈ, ਆਤਮਾ ਇਹਦੇ ਵਿੱਚ ਹੈ। ਜਿਵੇਂ ਤਲਵਾਰ ਦਾ ਮਿਆਨ ਹੁੰਦਾ ਤੇ ਮਿਆਨ ਦੇ ਵਿੱਚ ਤਲਵਾਰ ਹੁੰਦੀ ਹੈ, ਇਸੇ ਤਰ੍ਹਾਂ ਇਹ ਬਾਹਰਲਾ ਸਰੀਰ ਕੇਵਲ ਕੋਸ਼ ਹੈ, ਆਤਮਾ ਇਹਦੇ ਵਿੱਚ ਨਿਵਾਸ ਕਰ ਰਹੀ ਹੈ। ਉਹ ਪੰਜਾਂ ਭੂਤਾਂ ਦੀ ਨਹੀਂ ਬਣੀ ਹੋਈ, ਇਹ ਸਰੀਰ ਜਿਹੜਾ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ, ਪਰ ਜਿਹੜੀ ਉਹ ਆਤਮਾ ਹੈ ਉਹ ਪੰਜ ਭੌਤਿਕ ਨਹੀਂ ਹੈ, ਉਹ ਇਹਨਾਂ ਪੰਜਾਂ ਤੱਤਾਂ ਤੋਂ ਅਤੀਤ ਰਹਿਤ ਹੈ। ਉਸ ਆਤਮਾ ਦਾ ਚਿੰਤਨ ਕਰਨਾ ਕਿ ਮੈਂ ਆਤਮ ਸਵਰੂਪ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੀ ਆਤਮਾ ਨੂੰ ਆਪਣੇ ਸਵਰੂਪ ਨੂੰ ਸਤ ਕਰਕੇ ਜਾਣਨਾ।
ਕਿਸ ਕੋ ਮਾਰਿਓ ਮਰੈ ਨਾ ਮਾਨੋ,
ਉਹ ਆਤਮਾ ਐਸੀ ਸੱਤ ਹੈ ਵੀ ਕਿਸੇ ਦੇ ਮਾਰਿਆ ਮਰਦੀ ਨਹੀਂ। ਇਹ ਸਰੀਰ ਨੂੰ ਕੋਈ ਮਾਰੇ, ਹਥੌੜਾ ਮਾਰੇ, ਸ਼ਸਤਰ ਮਾਰੇ, ਇਹਦਾ ਬਾਅਦ ਹੋ ਜਾਂਦਾ, ਇਹ ਨਸ਼ਟ ਹੋ ਜਾਂਦਾ, ਪਰ ਉਹ ਜਿਹੜੀ ਆਤਮਾ ਹੈ ਤੁਹਾਡਾ ਸਵਰੂਪ ਭਾਈ ਮੱਲੂ ਸ਼ਾਹੀ ਜੀ, ਉਹਨੂੰ ਕਿਸੇ ਕੋਈ ਉਹਨੂੰ ਮਾਰ ਨਹੀਂ ਸਕਦਾ। ਮਾਰੇ ਕਿਸ ਕੋ ਮਾਰਿਓ ਮਰ ਹੈ ਨਾ ਮਾਰੈ, ਕਿਸੇ ਦੇ ਮਾਰਿਆ ਉਹ ਮਰਦੀ ਨਹੀਂ।
ਪਾਵਕ ਦਾ ਕਰਤ ਨਹੀਂ ਤਿਸੈ,
ਉਹ ਰੱਗ ਉਹਨੂੰ ਸਾੜ ਨਹੀਂ ਸਕਦੀ, ਅਗਨੀ ਉਸ ਨੂੰ ਜਲਾ ਨਹੀਂ ਸਕਦੀ।
ਜਲ ਨਾ ਡੁਬਾਈ ਸਕੇ ਨਿਜ ਬਿਸੈ,
ਪਾਣੀ ਉਸ ਆਤਮਾ ਨੂੰ ਡਬੋ ਨਹੀਂ ਸਕਦਾ, ਪਾਣੀ ਉਸ ਆਤਮਾ ਨੂੰ ਡਬੋ ਨਹੀਂ ਸਕਦਾ। ਭਗਤ ਪ੍ਰਹਿਲਾਦ ਜੀ ਦੇ ਜੀਵਨ ਦੀ ਵਿਥਿਆ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਦਰਜ ਕੀਤੀ। ਹਰਣਾਕਸ਼ ਅੱਗ ਦੇ ਵਿੱਚ ਸਾੜਦਾ, ਭਗਤ ਪ੍ਰਹਿਲਾਦ ਜੀ ਨੂੰ ਅੱਗ ਸਾੜ ਨਹੀਂ ਸਕਦੀ। ਪਾਣੀ ਦੇ ਵਿੱਚ ਡਬੋਂਦਾ, ਛਾਤੀ ਤੇ ਪੱਥਰ ਬੰਨ ਕੇ ਪਾਣੀ ਡੋਬ ਨਹੀਂ ਸਕਦਾ। ਜ਼ਹਿਰੀਲੇ ਨਾਗਾਂ ਦੇ ਕੋਲੋਂ ਡਸਾਉਂਦਾ ਵੀ ਆਲੇ ਦੁਆਲੇ, ਪਰ ਉਹ ਜ਼ਹਿਰ ਉਹਨਾਂ ਦਾ ਕੁਝ ਉਹਨਾਂ ਦਾ ਵਿਗਾੜ ਨਹੀਂ ਸਕਦਾ। ਦਰਅਸਲ ਭਗਤ ਪ੍ਰਹਿਲਾਦ ਜੀ ਉਸ ਆਤਮ ਸਵਰੂਪ ਵਿੱਚ ਜਾ ਟਿਕੇ ਨੇ, ਜਿਸ ਦਾ ਕਦੇ ਵੀ ਕਿਸੇ ਸ਼ਸਤਰ ਅਸਤਰ ਨਾਲ ਬਾਧ ਨਹੀਂ ਹੋ ਸਕਦਾ। ਇਸ ਕਰਕੇ ਇੱਥੇ ਮਹਾਰਾਜ ਜੀ ਆਤਮਾ ਦਾ ਸਰੂਪ ਨਿਰੂਪਣ ਕਰ ਰਹੇ ਨੇ ਕਿ ਆਤਮਾ ਨੂੰ ਜਲ ਡਬੋ ਨਹੀਂ ਸਕਦੇ।
ਸ਼ਸਤਰਨ ਤੀਨੇ ਛੇਦਿਓ ਜਾਏ,
ਉਸੇ ਆਤਮਾ ਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ। ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ, ਜਾਲੇ ਉਹ ਐਸੀ ਆਤਮਾ ਹੈ। ਨਹਿਨੰਗ ਛਦੰਤੀ ਸ਼ਸਤਰਾਣ, ਨਹਿਨੰਗ ਦਹੰਤੀ ਪਾਵਕਹ। ਅੱਗ ਉਹਨੂੰ ਜਲਾ ਨਹੀਂ ਸਕਦੀ, ਸ਼ਸਤਰ ਉਸ ਨੂੰ ਕੱਟ ਨਹੀਂ ਸਕਦੇ।
ਜਿਸ ਕੋ ਪੌਣ ਨ ਸਕੇ ਡੁਲਾਏ,
ਹਵਾ ਉਸ ਨੂੰ ਉਡਾ ਨਹੀਂ ਸਕਦੀ, ਡਾਵਾਂ ਡੋਲ ਨਹੀਂ ਕਰ ਸਕਦੀ।
ਕਾਲ ਵਿਨਾਸ਼ਕ ਸਬਨ ਵਿਸਾਲਾ,
ਜਿਹੜਾ ਕਾਲ ਸਾਰਿਆਂ ਦਾ ਵਿਨਾਸ਼ਕ ਹੈ, ਕਾਲ ਸਾਰਿਆਂ ਦਾ ਵਿਨਾਸ਼ਕ ਹੈ ਨਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ, ਇਹ ਕਾਲ ਸਾਰਿਆਂ ਦਾ ਵਿਨਾਸ਼ਕ ਹੈ।
ਆਤਮ ਅਹੇ ਕਾਲ ਕੋ ਕਾਲਾ,
ਪਰ ਜਿਹੜੀ ਆਤਮਾ ਹੈ ਉਹ ਕਾਲ ਦਾ ਵੀ ਕਾਲ ਮਹਾਕਾਲ ਹੈ। ਆਖੋ ਸਤਨਾਮ
ਸ੍ਰੀ ਵਾਹਿ।
ਆਤਮਾ ਵਿੱਚ ਕਾਲ ਦਾ ਸਵਰੂਪ ਭਾਸਦਾ ਹੀ ਨਹੀਂ। ਆਤਮਾ ਵਿੱਚ ਜਦੋਂ ਸਥਿਤੀ ਹੋ ਜਾਵੇ ਉਦੋਂ ਕਾਲ ਵਿਲੈ ਹੋ ਜਾਂਦਾ। ਜਦੋਂ ਕੋਈ ਆਤਮਾ ਦੇ ਸਵਰੂਪ ਵਿੱਚ ਜਾ ਟਿਕਦਾ ਉੱਥੇ ਕਾਲ ਨਹੀਂ ਰਹਿੰਦਾ, ਉਹ ਕਾਲ ਅਤੀਤ ਹੋ ਜਾਂਦਾ। ਆਤਮਾ ਦੇ ਸਵਰੂਪ ਵਿੱਚ ਟਿਕਿਆ ਹੋਇਆ ਸਾਧਕ ਇਹੋ ਜਿਹੇ ਨਿਜ ਆਨੰਦ ਵਿੱਚ ਜਾ ਸਮਾਉਂਦਾ ਹੈ ਜਿੱਥੇ ਕਾਲ ਦੀ ਅਨੁਭੂਤੀ ਨਹੀਂ ਹੁੰਦੀ। ਅਸੀਂ ਅਕਸਰ ਕਿਤੇ ਬਾਣੀ ਪੜਨ ਵਿੱਚ ਸੁਰਤ ਕਿਤੇ ਸਾਡਾ ਧਿਆਨ ਜੁੜ ਜਾਵੇ, ਪਹਿਲੀ ਗੱਲ ਜੁੜਦਾ ਨਹੀਂ, ਜੁੜ ਜਾਵੇ ਤੇ ਸਾਨੂੰ ਸਮਾਂ ਭੁੱਲ ਨਹੀਂ ਜਾਂਦਾ, ਕਾਲ ਭੁੱਲ ਜਾਂਦਾ ਹੈ। ਤੁਸੀਂ ਆਪਣੇ ਚਕਸ਼ੂ ਬੰਦ ਕਰਕੇ ਕੁਝ ਸਮੇਂ ਲਈ ਬੈਠ ਜਾਓ, ਭਾਵੇਂ ਤੁਹਾਨੂੰ 5-10 ਮਿੰਟ ਹੀ ਬੈਠਿਆਂ ਬਤੀਤ ਹੋਣਗੇ, ਉਹ ਭਾਸੇਗਾ ਕਿਤਨਾ ਹੀ ਸਮਾਂ ਬੀਤਿਆ ਹੋਣਾ, ਪਰ ਜਿਵੇਂ ਜਿਵੇਂ ਉਹ ਸਾਧਨਾ ਪੱਕਦੀ ਚਲੀ ਜਾਂਦੀ ਹੈ, ਫਿਰ 2-2 ਘੰਟੇ ਵੀ ਬੈਠੇ ਰਹੋ ਤੇ ਇਉਂ ਜਾਪਦਾ ਵੀ ਹੁਣ ਬੈਠੇ ਸੀ, ਹੁਣੇ ਹੀ ਉੱਠ ਖਲੋਤੇ। ਕਿਉਂਕਿ ਜਿਵੇਂ ਜਿਵੇਂ ਕੋਈ ਆਤਮਾ ਵਿੱਚ ਸਥਿਤ ਹੁੰਦਾ ਉੱਥੇ ਕਾਲ ਦਾ ਕਾਲ ਦੀ ਅਨੁਭੂਤੀ ਨਹੀਂ ਰਹਿੰਦੀ, ਕਾਲ ਸਮਾਪਤ ਹੋ ਜਾਂਦਾ। ਇਸ ਕਰਕੇ ਆਤਮਾ ਕਾਲ ਦਾ ਵੀ ਕਾਲ ਹੈ। ਜਿਹੜੇ ਆਤਮਾ ਦੇ ਸਵਰੂਪ ਵਿੱਚ ਟਿਕ ਜਾਂਦੇ ਨੇ ਕਾਲ ਉਹਨਾਂ ਨੂੰ ਖਤਮ ਨਹੀਂ ਕਰ ਸਕਦਾ। ਉਹਨਾਂ ਬਾਬਤ ਗੁਰਬਾਣੀ ਦਾ ਮਹਾਵਾਕ ਹੈ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ, ਉਹ ਸਦਾ ਹੀ ਜੀਵਦੇ ਹੈ, ਕਿਉਂਕਿ ਆਤਮਾ ਦੇ ਸਰੂਪ ਵਿੱਚ ਸਥਿਤ ਹੋ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਆਪ ਜੀ ਨੇ ਸਰਵਣ ਕੀਤੀ ਹੈ, ਕਦੇ ਗਹੁ ਨਾਲ ਚਿੰਤਨ ਕਰਿਓ। ਬਗਦਾਦ ਦੀ ਧਰਤੀ ਤੇ ਜਦੋਂ ਦਸਤਗੀਰ ਦੇ ਪੁੱਤਰ ਨੂੰ ਲੱਖ ਪਤਾਲ ਲੱਖ ਆਕਾਸ਼ ਵਿਖਾਏ, ਉਹ ਆਖੇ ਵੀ ਹੁਣ ਤਾਂ ਬੜਾ ਸਮਾਂ ਬੀਤ ਗਿਆ, ਲੈ ਚੱਲੋ ਵਾਪਸ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਜਦੋਂ ਵਾਪਸ ਆਏ ਤੇ ਵੇਖਿਆ ਵੀ ਅੱਗੇ ਉਹਦਾ ਪਿਓ ਬੈਠਾ, ਕਹਿੰਦੇ ਤੂੰ ਹਾਲੇ ਜੂ ਨਾ, ਵੀ ਮੈਨੂੰ ਤਾਂ ਬੜੇ ਲੰਮੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਲੈ ਕੇ ਗਏ ਨੇ। ਉਹ ਕਹਿੰਦਾ ਵੀ ਤੈਨੂੰ ਕਿਹੜਾ ਵਰੇ ਬੀਤ ਗਏ ਨੇ, ਹਾਲੇ ਤਾਂ 2 ਘੜੀਆਂ ਹੀ ਬੀਤੀਆਂ ਨੇ। ਯਾਨੀ ਕਿ ਇੱਕ ਐਸੇ ਮੰਡਲ ਦੇ ਵਿੱਚ ਸਤਿਗੁਰੂ ਜੀ ਉਹਨੂੰ ਲੈ ਗਏ ਸਨ ਜਿੱਥੇ ਕਾਲ ਦਾ ਕੋਈ ਲੇਸ਼ ਨਹੀਂ ਰਹਿ ਜਾਂਦਾ, ਜਿੱਥੇ ਕਾਲ ਨਹੀਂ ਰਹਿ ਜਾਂਦਾ, ਕਾਲ ਤੋਂ ਪਰੇ ਦੀ ਖੇਡ ਹੈ। ਕਲਗੀਧਰ ਸਵਾਮੀ ਜੀ ਦੇ ਸਮੇਂ ਇੱਕ ਵਾਕਿਆਤ ਆਉਂਦਾ, ਜਦੋਂ ਨੂਰੇ ਮਾਈ ਦੇ ਕੋਲੋਂ ਗੁਰਦੇਵ ਨੇ ਖਬਰ ਮੰਗਾਈ ਸੀ ਨਾ ਸਰਹੰਦ ਤੋਂ, ਰਾਏ ਕੋਟ ਬੈਠੇ ਆ। ਮਹਾਰਾਜ ਜੀ ਕਹਿੰਦੇ ਹੈ, ਰਾਏ ਕੱਲਾ ਜੀ ਵੇਖੋ ਨੂਰਾ ਪਰਤਿਆ। ਰਾਏ ਕੱਲਾ ਕਹਿੰਦਾ, ਮਹਾਰਾਜ ਇੱਕ ਦਿਨ ਉਹਨੂੰ ਜਾਣ ਤੇ ਲੱਗਣਾ ਸਰਹੰਦ ਹੈ, ਇੱਕ ਦਿਨ ਉੱਥੇ ਰਹਿ ਕੇ ਖਬਰ ਲਏਗਾ, ਪਰਸੋਂ ਸ਼ਾਮ ਨੂੰ ਪਰਤੇਗਾ। ਮਹਾਰਾਜ ਜੀ ਚੁੱਪ ਕਰ ਗਏ। ਕੁਝ ਸਮੇਂ ਬਾਅਦ ਫਿਰ ਕਹਿੰਦੇ, ਵੇਖ ਰਾਏ ਕੱਲਾ ਨੂਰਾ ਪਰਤਿਆ, ਮਾਈ ਆਉਂਦਾ। ਇੱਕਦਮ ਰਾਏ ਕੱਲਾ ਹੈਰਾਨ ਹੋਇਆ ਵੀ ਜੇ ਗੁਰੂ ਸਾਹਿਬ ਬਾਰ ਬਾਰ ਕਹਿੰਦੇ ਆ ਤੇ ਸਾਡਾ ਕੀ ਜਾਂਦਾ, ਵੇਖ ਲੈਂਦੇ ਆ। ਟਾਂਗੂ ਚਾੜਿਆ ਦਰਖਤ ਤੇ, ਟਾਂਗੂ ਨੇ ਨਿਗਾਹ ਮਾਰੀ ਦੂਰੋਂ, ਵੇਖਿਆ ਵੀ ਵਾਕਈ ਨੂਰਾ ਮਾਈ ਪਰਤਿਆ ਆਉਂਦਾ। ਨੂਰਾ ਸਤਿਗੁਰਾਂ ਕੋਲ ਆ ਕੇ ਨਮਸਕਾਰ ਕਰਦਾ, ਰੋ ਕੇ ਘਗਿਆ ਕੇ ਬੇਨਤੀ ਕਰਦਾ, ਮਹਾਰਾਜ ਉੱਥੇ ਬੜੀ ਭਿਆਨਕ ਦਾਸਤਾਂ ਵਰਤੀ ਹੈ, ਕਹਿਰ ਹੋਇਆ ਇਸ ਧਰਤੀ ਤੇ ਆਪ ਜੀ ਦੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਨੀਹਾਂ ਚ ਚਿਣ ਕੇ ਕੋਹ ਕੇ ਸ਼ਹੀਦ ਕੀਤਾ। ਰਾਏ ਕੱਲਾ ਹੈਰਾਨ ਵੀ ਤੂੰ ਤਾਂ ਅੱਜ ਗਿਆ ਸੀ, ਕਹਿੰਦਾ ਇੱਕ ਦਿਨ ਜਾਣ ਤੇ ਲੱਗਾ, ਇੱਕ ਦਿਨ ਉੱਥੇ ਰਿਹਾ, ਮੈਂ ਤਾਂ 3 ਦਿਨ ਪਰਤਿਆ। ਨੂਰੇ ਮਾਈ ਦੇ 3 ਦਿਨ ਬੀਤ ਗਏ, ਸਤਿਗੁਰਾਂ ਕੋਲ ਕੇਵਲ ਹਾਲੇ 2 ਘੜੀਆਂ ਹੀ ਬੀਤੀਆਂ ਸਨ। ਗੁਰਦੇਵ ਉਸ ਮੰਡਲ ਵਿੱਚ ਲਿਜਾਂਦੇ ਨੇ ਆਪਣੇ ਸੇਵਕ ਨੂੰ ਜਿੱਥੇ ਕਾਲ ਦੀ ਵੀ ਸਮਾਪਤੀ ਹੋ ਜਾਂਦੀ ਹੈ। ਜਿੱਥੇ ਕਾਲ ਦੀ ਸਮਾਪਤੀ ਹੋ ਜਾਵੇ ਉਹਨੂੰ ਕਿਹਾ ਅਕਾਲ, ਤੇ ਖਾਲਸੇ ਨੂੰ ਗੁਰਦੇਵ ਨੇ ਅਕਾਲ ਨਾਲ ਜੋੜ ਕੇ ਅਕਾਲ ਦਾ ਪੁਜਾਰੀ ਬਣਾਇਆ। ਔਰ ਜਦੋਂ ਇਹ ਫੌਜ ਤਿਆਰ ਕੀਤੀ ਖਾਲਸੇ ਦੀ, ਮਹਾਰਾਜ ਜੀ ਨੇ ਆਖਿਆ ਇਹ ਅਕਾਲ ਦੀ ਫੌਜ ਹੈ। ਜਿਵੇਂ ਅਕਾਲ ਕਦੇ ਵਿਲੈ ਨਹੀਂ ਹੁੰਦਾ, ਅਕਾਲ ਸਦੈਵੀ ਹੈ, ਜਿਹੜਾ ਕਾਲ ਦਾ ਵੀ ਕਾਲ ਮਹਾਕਾਲ ਹੈ, ਕਹਿੰਦੇ ਇਸੇ ਤਰ੍ਹਾਂ ਇਹ ਅਕਾਲ ਦੀ ਫੌਜ ਵੀ ਸਦਾ ਵਾਸਤੇ ਸਦੈਵੀ ਹੈ, ਇਹ ਸਦਾ ਵਾਸਤੇ ਰਹੇਗੀ, ਇਹਦੀ ਹਸਤੀ ਕੋਈ ਨਹੀਂ ਮਿਟਾ ਸਕੇਗਾ।
ਸਤ ਸ੍ਰੀ ਅਕਾਲ।
ਨਮੋਸ਼ੀ ਵਿੱਚ ਨਹੀਂ ਆਉਣਾ ਕਿ ਅਸੀਂ ਸਮਾਪਤੀ ਵੱਲ ਹਾਂ। ਉਹ ਵੀ ਸਮਾਂ ਸੀ ਜਦੋਂ ਕੇਵਲ ਦੋ ਸਿੰਘ ਹੀ ਰਹਿ ਗਏ ਸੀ ਹਜ਼ੂਰ ਸਾਹਿਬ ਦੀ ਧਰਤੀ ਤੇ। ਨਿਸ਼ਾਨ ਨਗਾਰਾ ਲੈ ਕੇ ਉੱਥੋਂ ਵਾਪਸ ਆਏ ਪੰਜਾਬ ਚ, ਫਿਰ ਪੰਥ ਵਿੱਚ ਵਾਧਾ ਹੋਇਆ। ਗਰਜਾ ਸਿੰਘ, ਬੋਤਾ ਸਿੰਘ ਵਰਗੇ ਦੋ ਹੀ ਸਿੰਘ ਮਾਝੇ ਚ ਨਜ਼ਰ ਆਉਂਦੇ, ਪਰ ਪੰਥ ਫਿਰ ਚੜ੍ਹਦੀ ਕਲਾ ਵਿੱਚ ਹੈ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਕਹਿੰਦੇ ਜਿਹੜੀ ਆਤਮਾ ਹੈ ਉਹ ਕਾਲ ਤੋਂ ਵੀ ਪਰੇ, ਜਿਹੜਾ ਕਾਲ ਸਭ ਨੂੰ ਸਮਾਪਤ ਕਰ ਦਿੰਦਾ, ਆਤਮਾ ਉਸ ਕਾਲ ਨੂੰ ਵੀ ਪਖ ਜਾਂਦੀ ਹੈ, ਆਤਮਾ ਉਸ ਕਾਲ ਨੂੰ ਵੀ ਆਪਣੇ ਚ ਵਿਲੈ ਕਰ ਲੈਂਦੀ ਹੈ।
ਜਗ ਕੋ ਲਖ ਕੈ ਸੁਪਨ ਸਮਾਨੇ।
ਇਸ ਜਗਤ ਨੂੰ ਸੁਪਨੇ ਦੇ ਸਮਾਨ ਜਾਣੋ ਕਿ ਇਹ ਜਗਤ ਸੁਪਨਾ ਹੈ।
ਵਰਣ ਆਸ਼ਰਮ ਕ੍ਰਿਆ ਸੁਠਾਨੇ।
ਜੋ ਜੋ ਤੁਹਾਡੇ ਕਰਮ ਨੇ, ਜਿਵੇਂ ਜਿਵੇਂ ਤੁਸੀਂ ਆਪਣੇ ਕਰਮ ਕਰ ਰਹੇ ਹੋ, ਕੋਈ ਲੋਹੇ ਦਾ ਕੰਮ ਕਰਦਾ, ਕੋਈ ਲੱਕੜੀ ਦਾ ਕੰਮ ਕਰਦਾ, ਕੋਈ ਖੇਤੀ ਦਾ ਕੰਮ ਕਰਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਕੈਸਾ ਕੰਮ, ਸਾਰੇ ਆਪੋ ਆਪਣੇ ਕਰਮ ਕਰ ਰਹੇ ਹਾਂ। ਜਿਸ ਜਿਸ ਤਰ੍ਹਾਂ ਦਾ ਵੀ ਤੁਸੀਂ ਕਰਮ ਕਰ ਰਹੇ ਹੋ,
ਬ੍ਰਹਮ ਗਿਆਨ ਕੋ ਨਿਤ ਅਭਿਆਸੇ,
ਉਸ ਕਰਮ ਨੂੰ ਕਰਦਿਆਂ ਹੋਇਆਂ ਤੁਸੀਂ ਆਪਣੀ ਬਿਰਤੀ ਨੂੰ ਬ੍ਰਹਮ ਗਿਆਨ ਵਿੱਚ ਜੋੜ ਕੇ ਰੱਖਣਾ, ਬ੍ਰਹਮਾਕਾਰ ਬਣਾ ਕੇ ਰੱਖਣੀ ਹੈ ਬਿਰਤੀ। ਕੰਮ ਤੁਸੀਂ ਕੋਈ ਵੀ ਕਰ ਰਹੇ ਹੋ, ਸੁਰਤ ਵਿੱਚ ਮਨ ਵਿੱਚ ਬ੍ਰਹਮਾਕਾਰ ਬਿਰਤੀ ਹੋਣੀ ਚਾਹੀਏ, ਉਹਨੂੰ ਕਿਹਾ ਬ੍ਰਹਮ ਗਿਆਨ ਦਾ ਅਭਿਆਸ ਕਰਨਾ, ਇਹ ਜਾਣਨਾ ਕਿ ਮੈਂ ਬ੍ਰਹਮ ਰੂਪ ਹਾਂ। ਇਹ ਅਭਿਆਸ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਉਹਦੇ ਵਿੱਚ ਆਪਣੀ ਬਿਰਤੀ ਵਿੱਚ ਇਹੀ ਅਭਿਆਸ ਕਰਨਾ।
ਤਨ ਹੰਤਾ ਲਖ ਝੂਠ ਬਿਨਾਸੇ,
ਇਹ ਸਰੀਰ ਦੀ ਹੰਗਤਾ ਨੂੰ ਝੂਠ ਜਾਣ ਕੇ ਇਹਦਾ ਵਿਨਾਸ਼ ਕਰਨਾ, ਤਨ ਹੰਤਾ ਦਾ ਤਿਆਗ ਕਰਨਾ ਹੈ।
ਇਮਹੀ ਕ੍ਰਿਸ਼ਨ ਕੀਨ ਉਪਦੇਸ਼,
ਤਨ ਹੰਤਾ ਦਾ ਵਿਲੈ ਕਰਨ ਵਾਸਤੇ ਭਗਵਾਨ ਕ੍ਰਿਸ਼ਨ ਜੀ ਨੇ ਕੁਰੂਕਸ਼ੇਤਰ ਦੀ ਧਰਤੀ ਤੇ ਅਰਜਨ ਨੂੰ ਉਪਦੇਸ਼ ਦਿੱਤਾ, ਉਹਨੂੰ ਕਿਹਾ ਜਾਂਦਾ ਸ਼੍ਰੀਮਦ ਭਾਗਵਤ ਗੀਤਾ। 18 ਅਧਿਆਏ ਹਨ ਭਾਗਵਤ ਗੀਤਾ ਦੇ, ਉਹ ਗਿਆਨ ਹੀ ਦੇ ਰਹੇ ਨੇ ਕਿ ਤਨ ਹੰਤਾ ਨੂੰ ਵਿਲੈ ਕਰਨਾ।
ਅਰਜਨ ਤਾਰੇ ਉਰੇ ਦੇ ਵਿਸ਼ੇਸ਼,
ਔਰ ਜੋ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਉਹ ਅਰਜਨ ਨੇ ਵਿਸ਼ੇਸ਼ ਕਰਕੇ ਆਪਣੇ ਹਿਰਦੇ ਚ ਵਸਾਇਆ।
ਵਰਣ ਧਰਮ ਰਣ ਕਰੋ ਮਹਾਨੀ,
ਇਹ ਭਾਈ ਤੇਰਾ ਵਰਣ ਧਰਮ ਹੈ ਕਿ ਤੂੰ ਸੂਰਮਾ ਹੈ, ਸਿਪਾਹੀ ਆ, ਮੁਗਲਾਂ ਕੋਲ ਨੌਕਰੀ ਕਰ ਰਿਹਾ, ਤੇਰਾ ਸਿਪਾਹੀ ਦਾ ਧਰਮ ਹੈ, ਤੇ ਤੇਰਾ ਧਰਮ ਹੈ ਰਣ ਕਰਨਾ, ਲੜਾਈ ਕਰਨਾ, ਜਦੋਂ ਜੰਗ ਦਾ ਮਾਹੌਲ ਬਣੇ ਉਸੇ ਲਈ ਤੈਨੂੰ ਰੱਖਿਆ ਨਾ, ਸਿਪਾਹੀ ਇਸੇ ਕਰਕੇ ਬਣਾਇਆ ਵੀ ਜਦੋਂ ਜੰਗ ਦੀ ਲੋੜ ਪਵੇ ਉਦੋਂ ਲੜਨਾ। ਹਾਂਜੀ,
ਆਤਮ ਸਾਚ ਕੂੜ ਤਨ ਜਾਣੇ,
ਜਦੋਂ ਤੂੰ ਰਣ ਭੂਮੀ ਵਿੱਚ ਲੜਨਾ, ਮਹਾਰਾਜ ਜੀ ਕਹਿੰਦੇ ਮੱਲੂ ਸ਼ਾਹੀ ਜਦੋਂ ਲੜਨਾ ਉਦੋਂ ਇਹ ਸਮਝਣਾ ਕਿ ਆਤਮਾ ਸੱਚ ਹੈ ਔਰ ਇਹ ਸਰੀਰ ਬਿਨਸਣ ਵਾਲਾ ਝੂਠ ਹੈ। ਇਹਨੂੰ ਇਹ ਤਲਵਾਰਾਂ ਕੱਟ ਸਕਦੀਆਂ ਨੇ, ਇਹਨੂੰ ਇਹ ਗੋਲੀਆਂ ਵਿੰਨ ਸਕਦੀਆਂ ਨੇ, ਪਰ ਮੇਰੀ ਆਤਮਾ ਨੂੰ ਨਾ ਕੋਈ ਤਲਵਾਰ ਕੱਟ ਸਕਦੀ ਹੈ, ਨਾ ਕੋਈ ਗੋਲੀ ਆ ਕੇ ਛੇਦ ਸਕਦੀ ਹੈ। ਜਦੋਂ ਰਣ ਭੂਮੀ ਵਿੱਚ ਲੜਨਾ ਹੈ ਤੁਸਾਂ ਨੇ, ਉਦੋਂ ਆਤਮਾ ਨੂੰ ਸੱਤ ਕਰਕੇ ਜਾਣਨਾ ਔਰ ਸਰੀਰ ਨੂੰ ਝੂਠ ਜਾਣਨਾ, ਬਿਨਸਣੇ ਵਾਲਾ ਜਾਣਨਾ।
ਦੀਜੇ ਦਾਨ ਸੁਕਰਮ ਕਰੀਜੇ,
ਦਾਨ ਕਰਨ ਦੀ ਬਿਰਤੀ ਰੱਖਣੀ ਆ ਔਰ ਸ਼ੁਭ ਕਰਮ ਕਰਨੇ ਹਨ, ਭਲੇ ਕਰਮਾਂ ਵਿੱਚ ਪ੍ਰਵਿਰਤ ਹੋਣਾ।
ਤਨ ਬਿਨਸਨ ਨੇ ਸੰਸਾ ਕੀਜੇ,
ਕਰਮ ਵੀ ਚੰਗੇ ਕਰਨੇ ਨੇ ਖਾਲਸਾ ਜੀ। ਹੁਣ ਜੇ ਮੈਂ ਨਿੰਮ ਬੀਜਾਂ, ਨਿੰਮ ਬੀਜਣ ਤੋਂ ਬਾਅਦ ਮੈਂ ਲੱਖ ਪੂਜਾ ਆਰਾਧਨਾ ਕਰਾਂ ਤੇ ਰੱਬ ਨੂੰ ਕਹਾਂ ਵੀ ਇਸ ਨਿੰਮ ਨੂੰ ਅੰਬ ਬਣਾ ਦਿਓ, ਨਹੀਂ ਬਣਦੀ। ਜੇ ਅੰਬ ਦਾ ਬੀਜ ਬੀਜਿਆ ਤੇ ਅੰਬ ਦੇ ਉਸ ਬੀਜ ਨੂੰ ਬੀਜਣ ਤੋਂ ਬਾਅਦ ਮੈਂ ਲੱਖ ਯਤਨ ਕਰਾਂ ਵੀ ਇਹਨਾਂ ਅੰਬ ਦੇ ਪੌਦੇ ਨੂੰ ਮੈਂ ਨਿੰਮ ਬਣਾ ਦਿਆਂ, ਨਹੀਂ ਬਣ ਸਕਦੇ। ਜੇ ਤੁਸੀਂ ਕਰਮ ਹੀ ਨਿੰਮ ਬੀਜਣ ਵਾਲੇ ਮਾੜੇ ਭੈੜੇ ਕੁੜੱਤਣ ਭਰੇ ਕੀਤੇ ਆ ਤੇ ਉਹਨੇ ਨਿੰਮ ਹੀ ਰਹਿਣਾ, ਫਲ ਉਹਨਾਂ ਨਹੀਂ ਦੇਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜੇ ਤੂੰ ਆਖੇ ਵੀ ਕਿੱਕਰ ਬੀਜ ਕੇ ਬਿਜੌਰ ਦੀਆਂ ਦਾਖਾਂ ਕੱਟਾਂਗਾ ਤਾਂ ਐਸਾ ਨਹੀਂ ਹੁੰਦਾ। ਜੇ ਕਿੱਕਰ ਬੀਜੇ ਨੇ ਤੇ ਫਿਰ ਕਿੱਕਰ ਹੀ ਵੱਢਣੇ ਪੈਣੇ ਆ। ਭਜਨ ਕਰਨ ਦੇ ਨਾਲ ਨਾਲ ਕਰਮ ਵੀ ਭਲੇ ਹੋਣੇ ਚਾਹੀਦੇ ਨੇ, ਕਰਮ ਸ਼ੁਭ ਹੋਣੇ ਚਾਹੀਦੇ ਨੇ। ਇਸ ਕਰਕੇ ਮਹਾਰਾਜ ਜੀ ਨੇ ਅਕਾਲ ਪੁਰਖ ਕੋਲੋਂ ਵਾਰੀਏ ਮੰਗਿਆ, ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਮਹਾਰਾਜ ਮੈਂ ਸ਼ੁਭ ਕਰਮਾਂ ਤੋਂ ਪਿੱਛੇ ਨਾ ਹਟਾਂ। ਸ਼ੁਭ ਕਰਮ ਕਰਨੇ ਹਨ, ਦਾਨ ਕਰਨਾ, ਭਲੀ ਬਿਰਤੀ ਰੱਖਣੀ ਹੈ।
ਦੇਸ਼ ਕਾਲ ਵਸਤੂ ਮਿਲ ਤੀਨ,
ਇਹ ਗੱਲ ਚੇਤੇ ਚ ਰੱਖਣੀ ਹੈ ਵੀ ਤਿੰਨ ਚੀਜ਼ਾਂ ਦੇਸ਼ ਕਾਲ ਔਰ ਵਸਤੂ, ਜਦੋਂ ਇਹ ਤਿੰਨੇ ਮਿਲਣਗੀਆਂ
ਤਬ ਹੋਏ ਕਾਇਆ ਪ੍ਰਾਣ ਬਹੀਨ,
ਉਦੋਂ ਇਸ ਕਾਇਆ ਨੂੰ ਕੋਈ ਰੱਖ ਨਹੀਂ ਸਕੇਗਾ। ਉਦੋਂ ਇਹ ਕਾਇਆ ਨੇ ਪ੍ਰਾਣ ਵਿਹੂਣੇ ਹੋ ਜਾਣਾ ਜਦੋਂ ਤਿੰਨੇ ਮਿਲ ਗਏ। ਦੇਸ਼ ਉਹ ਜਗ੍ਹਾ ਜਿੱਥੇ ਮੌਤ ਪਰਮੇਸ਼ਰ ਨੇ ਲਿਖੀ ਹੈ, ਉਹ ਜਗ੍ਹਾ ਉਹਨੂੰ ਕਹਿੰਦੇ ਨੇ ਦੇਸ਼। ਕਾਲ ਟਾਈਮ ਕਿਹੜਾ, ਕਿੰਨੇ ਵੱਜ ਕੇ ਕਿੰਨੇ ਮਿੰਟਾਂ ਤੇ, ਰਾਤ ਨੂੰ ਦਿਨੇ, ਉਹਨੂੰ ਕਹਿੰਦੇ ਨੇ ਕਾਲ। ਵਸਤੂ ਕਾਰਨ, ਹਾਰਟ ਅਟੈਕ ਹੈ ਕੀ ਹੈ, ਐਕਸੀਡੈਂਟ ਹੈ ਕੀ ਹੈ, ਉਹ ਕਾਰਨ। ਜਦੋਂ ਇਹ ਤਿੰਨੇ ਮਿਲ ਗਏ ਉਦੋਂ ਇਸ ਕਾਇਆ ਨੂੰ ਕੋਈ ਨਹੀਂ ਰੱਖ ਸਕੇਗਾ, ਇਹ ਕਾਇਆ ਪ੍ਰਾਣ ਵਿਹੂਣੀ ਹੋ ਜਾਏਗੀ।
ਪੂਰਨ ਬਹਿ ਕੋ ਸਮਾਂ ਸੁਆਵੇ,
ਜਦੋਂ ਉਮਰਾਂ ਪੂਰੀ ਹੋਣ ਦਾ ਸਮਾਂ ਆ ਗਿਆ, ਅਵਧੀ ਪੂਰੀ ਹੋ ਗਈ।
ਜਿਸ ਥਲ ਦੇ ਗਿਰੇ ਸੋ ਪਾਵੇ,
ਜਿਹੜੀ ਜਗ੍ਹਾ ਤੇ ਸਰੀਰ ਡਿੱਗਣਾ ਉਹਨੂੰ ਕਹਿੰਦੇ ਨੇ ਦੇਸ਼, ਜਿੱਥੇ ਡਿੱਗਣਾ ਜਿੱਥੇ ਇਸ ਸਰੀਰ ਨੇ ਢੇਰੀ ਹੋਣਾ।
ਤ੍ਰਿਤੀਏ ਜਿਸ ਤੇ ਹੋਵਨ ਘਾਤ,
ਇਹ ਹੈ ਵਸਤੂ ਕਿ ਕਿਸ ਕਾਰਨ ਕਰਕੇ ਘਾਤ ਹੋ ਰਿਹਾ, ਮੌਤ ਹੋ ਰਹੀ ਹੈ।
ਵਿਆਦ ਕੇ ਆਯੁਦ ਆਦ ਮਿਲ ਜਾਤ,
ਬਿਮਾਰੀ ਕਰਕੇ ਜਾ ਰਿਹਾ ਜਾਂ ਕੋਈ ਸ਼ਸਤਰ ਅਸਤਰ ਲੱਗਾ ਉਹਦੇ ਕਰਕੇ ਮਰ ਰਿਹਾ।
ਇਨ ਤੀਨੋ ਬਿਨ ਇਕੱਠੇ ਹੋਏ,
ਜਦੋਂ ਤੱਕ ਇਹ ਤਿੰਨੇ ਇਕੱਠੇ ਨਹੀਂ ਹੁੰਦੇ, ਦੇਸ਼ ਕਾਲ ਵਸਤੂ, ਇਹ ਤਿੰਨੇ ਨਹੀਂ ਮਿਲਦੇ,
ਪ੍ਰਾਣ ਹਾਨ ਕਿਮਨੇ ਕਿਸ ਜੋਏ,
ਕਹਿੰਦੇ ਫਿਰ ਕਿਸੇ ਵੀ ਤਰੀਕੇ ਨਾਲ ਇਸ ਜੀਵ ਦੇ ਪ੍ਰਾਣ ਹਾਨ ਨਹੀਂ ਹੋ ਸਕਦੇ। ਤੁਸੀਂ ਅਕਸਰ ਵੇਖਿਆ ਹੋਣਾ ਕਿ ਇਹੋ ਇਹੋ ਜਿਹੇ ਸੁਨਾਮੀਆਂ ਆਈਆਂ, ਇਹੋ ਇਹੋ ਜਿਹੇ ਭੂਚਾਲ ਆਏ ਕਿ ਸਾਰੇ ਨਗਰ ਸੜ ਕੇ ਤਬਾਹ ਹੋ ਗਏ, ਗਰਕ ਹੋ ਗਏ, ਪਰ ਦੋ ਦੋ ਚਾਰ ਚਾਰ ਮਹੀਨਿਆਂ ਤੇ ਛੇ ਛੇ ਮਹੀਨਿਆਂ ਦੇ ਬੱਚੇ ਜੀਵਤ ਰਹਿ ਗਏ, ਕਿਉਂਕਿ ਮੌਤ ਨਹੀਂ ਸੀ ਆਈ ਉਹਨਾਂ ਦੀ। ਉਹ ਸਮਾਂ ਤੇ ਦੇਸ਼ ਕਾਲ ਵਸਤੂ ਮਿਲੇ ਹੀ ਨਹੀਂ, ਜਿਨ੍ਹਾਂ ਦੇ ਮਿਲ ਗਏ ਉਹਨਾਂ ਨੂੰ ਕੋਈ ਬਚਾ ਨਹੀਂ ਸਕਿਆ। ਹਾਂਜੀ,
ਬਿਨ ਤ੍ਰੈ ਮਿਲੇ ਕਾਲ ਰਖਵਾਰੋ,
ਜਦੋਂ ਤੱਕ ਇਹ ਤਿੰਨੇ ਮਿਲਦੇ ਨਹੀਂ ਉਦੋਂ ਤੱਕ ਕਾਲ ਰੱਖਿਆ ਕਰਦਾ, ਜਦੋਂ ਮਿਲ ਗਏ ਫਿਰ ਕਾਲ ਨਹੀਂ ਖਾਣਾ। ਜਦੋਂ ਤੱਕ ਇਹ ਤਿੰਨੇ ਨਹੀਂ ਮਿਲਦੇ ਦੇਸ਼ ਕਾਲ ਵਸਤੂ, ਉਦੋਂ ਤੱਕ ਉਹ ਕਾਲ ਰਖਵਾਲੀ ਕਰਦਾ।
ਮਰਤ ਨਹੀਂ ਨੀ ਕੇ ਨਿਰਧਾਰੋ,
ਉਦੋਂ ਤੱਕ ਇਹਦੀ ਮ੍ਰਿਤੂ ਨਹੀਂ ਹੁੰਦੀ, ਮੌਤ ਨਹੀਂ ਹੁੰਦੀ। ਇਹਨਾਂ ਨੂੰ ਭਲੀ ਪ੍ਰਕਾਰ ਨਾਲ ਆਪਣੇ ਹਿਰਦੇ ਚ ਨਿਰਧਾਰਿਤ ਕਰ ਲਵੋ।
ਜੇਕਰ ਜੁਦੇ ਆਨ ਕਿਤ ਪਰੇ,
ਜੇ ਕਿਤੇ ਭਾਈ ਮੱਲੂ ਸ਼ਾਹੀ ਜੀ ਕਿਤੇ ਜੰਗ ਦਾ ਮਾਹੌਲ ਬਣ ਜੇ, ਕਿਉਂਕਿ ਤੁਸੀਂ ਸਿਪਾਹੀ ਹੋ, ਮੈਂ ਤੁਹਾਨੂੰ ਤੁਹਾਡਾ ਕਰਤਵ ਚੇਤੇ ਕਰਾ ਰਿਹਾ, ਜਦੋਂ ਕਿਤੇ ਜੰਗ ਦੇ ਮੈਦਾਨ ਚ ਯੁੱਧ ਦਾ ਮਾਹੌਲ ਬਣ ਜਾਏ,
ਅਲਪ ਕੇ ਬਹੁਤੇ ਨਹੀਂ ਵਿਚਰੇ,
ਉਦੋਂ ਇਹ ਨਹੀਂ ਵਿਚਾਰ ਕਰਨੀ ਵੀ ਦੁਸ਼ਮਣ ਬਹੁਤੇ ਨੇ ਕਿ ਥੋੜੇ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਸੂਰਮਤਾਈ ਦਾ ਲੱਛਣ ਦੱਸ ਰਹੇ ਨੇ ਕਿ ਇੱਕ ਸੂਰਮੇ ਦਾ ਧਰਮ ਕੀ ਹੈ। ਪਾਤਸ਼ਾਹ ਕਹਿੰਦੇ ਉਦੋਂ ਇਹ ਨਹੀਂ ਵੇਖਣਾ ਕਿ ਰਣ ਭੂਮੀ ਵਿੱਚ ਦੁਸ਼ਮਣ ਕਿਤਨੇ ਨੇ, ਥੋੜੇ ਨੇ ਜਾਂ ਵੱਧ ਨੇ।
ਪੀਠ ਨਾ ਦੇ ਸਮੁਖ ਰਿਪ ਰਹੇ,
ਔਰ ਕਦੇ ਰਣ ਭੂਮੀ ਚ ਆਪਣੀ ਪਿੱਠ ਨਹੀਂ ਵਿਖਾਉਣੀ, ਦੁਸ਼ਮਣ ਦੇ ਸਨਮੁਖ ਹੋ ਕੇ ਛਾਤੀ ਡਾਹ ਕੇ ਲੜਨਾ ਹੈ।
ਨਿਰਭੈ ਸ਼ਸਤਰ ਬਾਹੇ ਜਸ ਲਹੇ,
ਨਿਰਭੈ ਹੋ ਕੇ ਸ਼ਸਤਰ ਚਲਾਉਣੇ ਨੇ। ਜਦੋਂ ਇਸ ਤਰੀਕੇ ਨਾਲ ਲੜੋਗੇ ਤਾਂ ਤੁਹਾਡੀ ਸੋਭਾ ਹੋਵੇਗੀ, ਤੁਹਾਡਾ ਸੁਜਸ ਹੋਵੇਗਾ।
ਜਗ ਮੈਂ ਪ੍ਰਾਪਤ ਬ੍ਰਿੰਦ ਪਦਾਰਥ,
ਜੀਵਦੇ ਰਹਿ ਗਏ ਤਾਂ ਇਸ ਜਗਤ ਵਿੱਚ ਉਸ ਜਿੱਤ ਤੋਂ ਬਾਅਦ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਨਾਮ ਮਿਲਣਗੇ, ਪਦਾਰਥ ਮਿਲਣਗੇ।
ਲੀ ਸਤ ਸੰਗਤ ਲਾਈ ਸਕਾਰਤ,
ਉਹਨਾਂ ਪਦਾਰਥਾਂ ਨੂੰ ਲੈ ਕੇ ਸਤਸੰਗ ਦੇ ਵਿੱਚ ਸਕਾਰਥੇ ਕਰਨਾ, ਉਹਨਾਂ ਪਦਾਰਥਾਂ ਨੂੰ ਭਲੇ ਪਾਸੇ ਲਾ ਕੇ ਸਫਲੇ ਕਰਨਾ।
ਜੇ ਰਣ ਮੈਂ ਸਨਮੁਖ ਮ੍ਰਿਤਯੂ ਪਾਵੇ,
ਜੇ ਰਣ ਭੂਮੀ ਵਿੱਚ ਸਨਮੁਖ ਲੜਦਿਆਂ ਸ਼ਹੀਦੀ ਪ੍ਰਾਪਤ ਹੋ ਜਾਏ, ਮੌਤ ਆ ਜਾਵੇ।
ਸਵਰਗ ਨਿਸੰਸੇ ਸੂਰ ਸਿਧਾਵੇ,
ਨਿਰਸੰਸੇ ਪਰਲੋਕ ਵਿੱਚ ਸੁਖ ਪ੍ਰਾਪਤ ਹੁੰਦਾ।
ਇਮ ਦੁਆ ਲੋਕਨ ਉਜਲ ਆਨਨ,
ਇਹਨਾਂ ਦੋਹਾਂ ਲੋਕਾਂ ਦੇ ਵਿੱਚ ਉਹਦਾ ਮੁੱਖ ਉਜਵਲ ਹੁੰਦਾ, ਜਿਹੜਾ ਸੂਰਮਾ ਸੂਰਮਤਾਈ ਨਾਲ ਆਪਣਾ ਧਰਮ ਨਿਭਾਉਂਦਾ।
ਕਰ ਕਲਿਆਣ ਏਵ ਨਿਜ ਪ੍ਰਾਨਨ,
ਇਉਂ ਆਪਣੇ ਪ੍ਰਾਣਾਂ ਦੀ ਕਲਿਆਣ ਕਰ, ਇਉਂ ਆਪਣੇ ਜੀਵਨ ਦੀ ਕਲਿਆਣ ਕਰੋ।
ਅੱਲੂ ਸ਼ਾਹੀ ਸੁਨ ਉਪਦੇਸ਼,
ਸਤਿਗੁਰੂ ਜੀ ਦਾ ਇਹ ਪਵਿੱਤਰ ਉਪਦੇਸ਼ ਭਾਈ ਮੱਲੂ ਸ਼ਾਹੀ ਜੀ ਨੇ ਸੁਣਿਆ।
ਬਰਤਨ ਲਾਗੇ ਤਥਾ ਹਮੇਸ਼,
ਜਿਵੇਂ ਸਾਹਿਬ ਦਾ ਉਪਦੇਸ਼ ਹੈ ਉਸ ਉਪਦੇਸ਼ ਦੇ ਮੁਤਾਬਕ ਭਾਈ ਮੱਲੂ ਸ਼ਾਹੀ ਜੀ ਵਰਤਣ ਲੱਗੇ।
ਵੰਡ ਖਾਏ ਨਿਜ ਧਰਮ ਵਿਚਾਰੇ,
ਵੰਡ ਕੇ ਖਾਂਦੇ ਨੇ ਔਰ ਆਪਣੇ ਨਿਜ ਧਰਮ ਦੀ ਵਿਚਾਰ ਕਰਦੇ ਨੇ।
ਆਤਮ ਤਨ ਸਤ ਅਸਤ ਧਾਰੇ,
ਆਤਮਾ ਤੇ ਤਨ ਨੂੰ ਵਿਚਾਰਦੇ ਨੇ ਵੀ ਆਤਮਾ ਸਤ ਹੈ ਉਰੇ ਤਨ ਅਸਤ ਨਸ਼ਵਰ ਹੈ, ਝੂਠ ਹੈ।
ਇੱਕ ਸਿੱਖ ਆਇਓ ਨਾਮ ਕਿਦਾਰੀ,
ਇਸੇ ਤਰ੍ਹਾਂ ਇੱਕ ਹੋਰ ਸਿੱਖ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਆਇਆ ਜਿਸ ਦਾ ਨਾਮ ਭਾਈ ਕਿਦਾਰੀ ਹੈ।
ਸਤਿਗੁਰ ਆਗੇ ਬਿਨੇ ਉਚਾਰੀ,
ਭਾਈ ਕਿਦਾਰੀ ਜੀ ਨੇ ਆਣ ਕੇ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ, ਬੇਨਤੀ ਕਰਦਿਆਂ ਬੋਲੇ।
ਆਮ ਕ੍ਰੋਧ ਮੈਂ ਜਲ ਤੋਂ ਜਗਤ,
ਮਹਾਰਾਜ ਸਾਰਾ ਸੰਸਾਰ ਕਾਮ ਕ੍ਰੋਧ ਵਿੱਚ ਸੜ ਰਿਹਾ, ਵਿਕਾਰਾਂ ਦੀ ਭੱਠੀ ਵਿੱਚ ਪਏ ਜੀਵ ਸੜ ਰਹੇ ਨੇ, ਭੁੱਜ ਰਹੇ ਨੇ, ਸਾਰਾ ਜਗਤ ਸੜ ਰਿਹਾ।
ਮੋਏ ਉਬਾਰੋ ਕਰ ਨਿਜ ਭਗਤ,
ਇਸ ਸੰਸਾਰ ਦੀ ਵਿਸ਼ੇ ਅਗਨੀ ਦੇ ਵਿੱਚ ਮੈਂ ਵੀ ਸੜ ਰਿਹਾ, ਮੈਂ ਵੀ ਜਲ ਰਿਹਾ, ਹੇ ਗਰੀਬ ਨਵਾਜ ਕਿਰਪਾ ਕਰਕੇ ਇਸ ਸੜਦੇ ਬਲਦੇ ਜਗਤ ਵਿੱਚੋਂ ਆਪ ਜੀ ਆਪਣੀ ਭਗਤੀ ਦਾ ਦਾਨ ਦੇ ਕੇ ਮੈਨੂੰ ਉਭਾਰ ਲਵੋ, ਰੱਖ ਲਵੋ।
ਤ੍ਰਾਸ ਪਾਈ ਮੈਂ ਸ਼ਰਨ ਤਿਹਾਰੀ,
ਵਿਸ਼ਿਆਂ ਵਿਕਾਰਾਂ ਦੀ ਅੱਗ ਤੋਂ ਡਰ ਕੇ ਭੈ ਭੀਤ ਹੋ ਕੇ ਮੈਂ ਤੁਹਾਡੀ ਸ਼ਰਨ ਆਇਆ ਹਾਂ, ਮਹਾਰਾਜ ਤੁਹਾਡੀ ਪਨਾਹ ਵਿੱਚ ਆਇਆ ਹਾਂ।
ਆਨ ਪਰਿਓ ਦੇਵ ਆਸਰ ਪਾਰੀ,
ਤੁਹਾਡੀ ਸ਼ਰਨ ਚ ਆਣ ਪਿਆ, ਕਿਰਪਾ ਕਰਕੇ ਮੈਨੂੰ ਆਪਣਾ ਪਰਣਾ ਬਖਸ਼ੋ, ਆਪਣਾ ਆਸਰਾ ਬਖਸ਼ੋ ਮਹਾਰਾਜ। ਵਿਸ਼ਿਆਂ ਵਿਕਾਰਾਂ ਦੀ ਅੱਗ ਦੇ ਵਿੱਚ ਸੜਦੇ ਭੁੱਜਦੇ ਸੰਸਾਰ ਦੇ ਵਿੱਚੋਂ ਸਾਨੂੰ ਆਪ ਕਿਰਪਾ ਕਰਕੇ ਉਭਾਰੋ, ਰੱਖ ਲਵੋ।
ਸੁਣ ਕੇ ਸ਼੍ਰੀ ਅੰਗਦ ਤਿਸ ਕੇ,
ਜਦੋਂ ਭਾਈ ਕਿਦਾਰੀ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਗਰੀਬ ਨਵਾਜ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਬੋਲੇ।
ਸਕਲ ਵਿਕਾਰਨ ਤੇ ਜਗ ਦਹਿਓ,
ਮਹਾਰਾਜ ਜੀ ਕਹਿੰਦੇ ਭਾਈ ਕਿਦਾਰੀ ਇਹ ਸਾਰਾ ਜਗਤ ਵਿਸ਼ੇ ਵਿਕਾਰਾਂ ਦੀ ਅਗਨੀ ਦੇ ਵਿੱਚ ਸੜ ਰਿਹਾ।
ਜਿਮ ਦੋ ਲੱਗਿਓ ਮਹਾ ਸਭ ਬਨ ਕੋ,
ਕਹਿੰਦੇ ਜਿਵੇਂ ਕਿਸੇ ਜੰਗਲ ਨੂੰ ਦੋ ਅਗਨੀ ਲੱਗ ਜਾਂਦੀ ਹੈ ਨਾ, ਜਿਹਨੂੰ ਦਾਵਾ ਅਗਨੀ ਕਹਿੰਦੇ ਹੈ, ਜਦੋਂ ਜੰਗਲ ਨੂੰ ਅੱਗ ਲੱਗਦੀ ਇੰਨੀ ਭਿਆਨਕ ਹੈ ਵੀ ਉਹ ਕਈ ਕਈ ਮਹੀਨਿਆਂ ਤੱਕ ਨਹੀਂ ਬੁੱਝਦੀ, ਇਤਨੀ ਵਿਕਰਾਲ ਅਗਨੀ ਲੱਗਦੀ ਹੈ।
ਫਾਂਦ ਜਾਤ ਮ੍ਰਿਗ ਕਰ ਬਲ ਤਨ ਕੋ,
ਉਸ ਬਲ ਦੀ ਅੱਗ ਚ ਬੜੇ ਜੀਵ ਸੜਦੇ ਨੇ, ਜੰਗਲ ਦੇ ਜਾਨਵਰ ਪਸ਼ੂ ਪੰਛੀ, ਪਰ ਕਈ ਹਿਰਨ ਹੁੰਦੇ ਨੇ ਉਸ ਬਲਦੀ ਹੋਈ ਅੱਗ ਦੇ ਵਿੱਚੋਂ ਫਾਂਦ ਕੇ ਨਿਕਲਦੇ ਨੇ, ਭੱਜਦੇ ਨੇ।
ਮਹਾ ਤਪਤ ਤੇ ਸਲਤਾ ਮਾਈ,
ਉਸੇ ਜੰਗਲ ਵਿੱਚ ਕੋਈ ਤਲਾਬ ਵੇਖ ਕੇ, ਕੋਈ ਨਦੀ ਵੇਖ ਕੇ, ਕੋਈ ਨਹਿਰ ਵੇਖ ਕੇ ਉਹਦੇ ਚ ਜਾ ਕੇ ਭੱਜ ਕੇ ਛਾਲ ਮਾਰਦੇ ਨੇ।
ਜਾਏ ਪਰਵੇਸ਼ੇ ਸੁਖ ਬੋ ਪਾਈ,
ਬਲਦੀ ਉਸ ਅੱਗ ਦੇ ਵਿੱਚੋਂ ਜਦੋਂ ਕਿਸੇ ਨਹਿਰ ਚ, ਕਿਸੇ ਨਦੀ ਵਿੱਚ, ਕਿਸੇ ਤਲਾਬ ਦੇ ਪਾਣੀ ਵਿੱਚੋਂ ਛਾਲ ਮਾਰਦੇ ਨੇ ਤੇ ਉਹਨਾਂ ਨੂੰ ਸ਼ੀਤਲਤਾ ਮਹਿਸੂਸ ਹੁੰਦੀ ਹੈ, ਉਸ ਤਪਸ਼ ਤੋਂ ਉਹ ਰਾਹਤ ਪ੍ਰਾਪਤ ਕਰ ਲੈਂਦੇ ਨੇ, ਸੜਨ ਤੋਂ ਬਚ ਜਾਂਦੇ ਨੇ।
ਤਿਮ ਜਗ ਜਲਤ ਦੇਖ ਕਰ ਤਿਆਗੇ,
ਇਉਂ ਭਾਈ ਕਿਦਾਰੀ ਜੀ ਇਸ ਜਗਤ ਨੂੰ ਸੜਦਾ ਬਲਦਾ ਵੇਖ ਕੇ ਵੀ ਇਹ ਜਗ ਸੜ ਰਿਹਾ, ਵਿਸ਼ੇ ਵਿਕਾਰਾਂ ਦੀ ਅੱਗ ਬਲੀ ਹੋਈ ਹੈ, ਸਾਰੇ ਸੰਸਾਰ ਨੂੰ ਜਲਾ ਰਹੀ ਹੈ।
ਮਿਲ ਸਤ ਸੰਗਤ ਸੇਵਾ ਲਾਗੇ,
ਇਸ ਅੱਗ ਦੇ ਵਿੱਚੋਂ ਨਿਕਲ ਕੇ ਭੱਜ ਕੇ ਗੁਰੂ ਕੀ ਸੰਗਤ ਵਿੱਚ ਆ ਜਾਵੇ। ਗੁਰੂ ਕੀ ਸੰਗਤ ਵਗਦਾ ਦਰਿਆ ਹੈ, ਉੱਥੇ ਕੋਈ ਚੱਲ ਕੇ ਆ ਜਾਵੇ ਵਿਸ਼ਿਆਂ ਵਿਕਾਰਾਂ ਦਾ ਤਿਆਗ ਕਰਕੇ।
ਸਕਲ ਵਿਕਾਰਨ ਤਪਤ ਬਿਨਾਸ਼ੇ,
ਔਰ ਆ ਕੇ ਸਤ ਸੰਗਤ ਦੀ ਸੇਵਾ ਵਿੱਚ ਲੱਗ ਜਾਏ, ਉਹਦੇ ਅੰਦਰੋਂ ਸਹਿਜੇ ਸਹਿਜੇ ਵਿਸ਼ੇ ਵਿਕਾਰਾਂ ਦੀ ਤਪਸ਼ ਮਿਟਣੀ ਸ਼ੁਰੂ ਹੋ ਜਾਂਦੀ ਹੈ। ਪਹਿਲੇ ਦਿਨ ਹੀ ਨਹੀਂ ਗੱਲ ਬਣ ਜਾਣੀ, ਸਹਿਜੇ ਸਹਿਜੇ ਜਿਵੇਂ ਜਿਵੇਂ ਸਤ ਸੰਗਤ ਕਰਨਗੇ, ਸਤ ਸੰਗੀ ਬਣ ਕੇ ਸਤ ਸੰਗਤ ਨੂੰ ਸੇਵਣਗੇ, ਸਕਲ ਵਿਕਾਰਨ ਤਪਤ ਬਿਨਾਸ਼ੇ, ਤਿਵੇਂ ਉਹਨਾਂ ਦੇ ਹਿਰਦੇ ਚੋਂ ਸਾਰੇ ਵਿਕਾਰਾਂ ਦੀ ਤਪਸ਼ ਉਹ ਬਿਨਸਣੀ ਸ਼ੁਰੂ ਹੋ ਜਾਏਗੀ। ਗੁਰੂ ਅੰਗਦ ਦੇਵ ਸਾਹਿਬ ਜੀ ਸਤ ਸੰਗਤ ਦੀ ਮਹਿਮਾ ਦੱਸ ਰਹੇ ਨੇ ਕਿ ਇਹ ਵੱਡੀ ਮਹਿਮਾ ਹੈ ਸਾਧ ਸੰਗਤ ਦੀ ਕਿ ਸੰਗਤ ਕਰਦਿਆਂ ਸਹਿਜੇ ਸਹਿਜੇ ਵਿਕਾਰ ਬਿਨਸਦੇ ਨੇ, ਇਹਨਾਂ ਦਾ ਵਿਨਾਸ਼ ਹੁੰਦਾ। ਹਾਂਜੀ,
ਸੀਤਲਤਾ ਗੁਰ ਸ਼ਬਦ ਪ੍ਰਕਾਸ਼ੇ,
ਸਤਿਗੁਰਾਂ ਦੇ ਸ਼ਬਦ ਦੀ ਸ਼ੀਤਲਤਾ, ਗੁਰੂ ਕੇ ਸ਼ਬਦ ਦੀ ਠੰਡ ਉਹ ਇਸ ਤਪਦੇ ਬਲ ਦੇ ਹਿਰਦੇ ਵਿੱਚ ਵਰਤਦੀ ਹੈ।
ਗੁਰਬਾਣੀ ਕੋ ਕਰਤ ਵਿਚਾਰਨ,
ਜਿਹੜੇ ਗੁਰਸਿੱਖ ਗੁਰੂ ਕੀ ਸੰਗਤ ਵਿੱਚ ਆ ਕੇ ਗੁਰਬਾਣੀ ਨੂੰ ਵਿਚਾਰਦੇ ਹਨ,
ਗਿਆਨ ਸੀਤਲੈ ਮੋਹ ਨਿਵਾਰਨ,
ਉਹਨਾਂ ਨੂੰ ਗਿਆਨ ਦੀ ਠੰਡ ਪ੍ਰਾਪਤ ਹੁੰਦੀ ਹੈ ਔਰ ਮੋਹ ਦੀ ਤਪਸ਼ ਉਹਨਾਂ ਦੇ ਹਿਰਦੇ ਚੋਂ ਬਿਨਸ ਜਾਂਦੀ ਹੈ।
ਸੁਣ ਕਰ ਗੁਰ ਉਪਦੇਸ਼ ਕਿਦਾਰੀ,
ਭਾਈ ਕਿਦਾਰੀ ਜੀ ਨੇ ਸਤਿਗੁਰੂ ਜੀ ਦਾ ਇਹ ਪਵਿੱਤਰ ਉਪਦੇਸ਼ ਸਰਵਣ ਕੀਤਾ।
ਦ੍ਰਿੜ ਕੀ ਨਸ ਉਰ ਬਹੁ ਨਿਰਧਾਰੀ,
ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਦ੍ਰਿੜ ਕਰਕੇ, ਇਹਨੂੰ ਨਿਰਧਾਰਿਤ ਕਰਕੇ ਹਿਰਦੇ ਚ ਵਸਾਇਆ।
ਦੀਪਾ ਅਪਰ ਨਾਰਾਇਣ ਦਾਸ,
ਮਹਾਰਾਜ ਜੀ ਦੇ ਸੇਵਕ ਨੇ ਭਾਈ ਦੀਪਾ ਜੀ ਔਰ ਦੂਸਰੇ ਨੇ ਭਾਈ ਨਾਰਾਇਣ ਦਾਸ ਜੀ।
ਬੂਲੇ ਸਹਿਤ ਆਏ ਗੁਰ ਪਾਸ,
ਤੀਜੇ ਨੇ ਭਾਈ ਬੂਲਾ ਜੀ। ਇਹ ਤਿੰਨ ਸਿੱਖ ਮਹਾਰਾਜ ਜੀ ਦੀ ਸ਼ਰਨ ਚੱਲ ਕੇ ਆਏ, ਭਾਈ ਦੀਪਾ ਜੀ, ਭਾਈ ਨਾਰਾਇਣ ਦਾਸ ਜੀ ਔਰ ਭਾਈ ਬੂਲਾ ਜੀ।
ਬੰਦਨ ਕਰ ਪਾਖੀ ਅਰਦਾਸ,
ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਸਨਿਮਰ ਭਾਵ ਨਾਲ ਇਹਨਾਂ ਤਿੰਨਾਂ ਸਿੱਖਾਂ ਨੇ ਬੇਨਤੀ ਕੀਤੀ।
ਜਨਮ ਮਰਨ ਦੁੱਖ ਦਿਓ ਬਿਨਾਸ਼,
ਮਹਾਰਾਜ ਸਾਡਾ ਜਨਮ ਤੇ ਮਰਨ ਦਾ ਦੁੱਖ ਕੱਟ ਦਿਓ, ਸਾਡੇ ਜਨਮ ਮਰਨ ਦੀ ਨਿਰਵਿਰਤੀ ਕਰ ਦੇਵੋ।
ਸ੍ਰੀ ਅੰਗਦ ਉਪਦੇਸ਼ ਬਤਾਇਓ,
ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ।
ਕਰੋ ਭਗਤ ਜੇ ਇਮ ਉਰ ਪਾਇਓ,
ਪਾਤਸ਼ਾਹ ਕਹਿੰਦੇ ਜੇ ਜਨਮ ਮਰਨ ਦੀ ਨਿਰਵਿਰਤੀ ਚਾਹੀਦੀ ਹੈ ਤਾਂ ਫਿਰ ਪਰਮੇਸ਼ਰ ਦੀ ਭਗਤੀ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਨਮ ਤੇ ਮਰਨ ਤੋਂ ਮੁਕਤ ਹੋ ਜਾਈਏ, ਬੜਾ ਵੱਡਾ ਦੁੱਖ ਹੈ ਜਨਮ ਤੇ ਮਰਨ। ਪਾਤਸ਼ਾਹ ਕਹਿੰਦੇ ਹੇ ਪ੍ਰਭੂ ਦਇਆ ਕਰੋ ਸਾਡੇ ਤੇ, ਸਾਡਾ ਜਨਮ ਮਰਨ ਨਿਵਾਰ ਦਿਓ। ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ, ਮਹਾਰਾਜ ਜੀ ਅਸੀਂ ਤੁਹਾਡੇ ਦੁਆਰ ਦੀ ਸ਼ਰਨ ਆ ਪਏ ਹਾਂ, ਸਾਡਾ ਜਨਮ ਮਰਨ ਨਿਵਾਰ ਦਿਓ। ਐਸੇ ਅਨੇਕਾਂ ਹੀ ਜਨਮ ਹਨ, ਹੁਣ ਤੱਕ ਪਤਾ ਨਹੀਂ ਕਿਤਨੇ ਕੁ ਜਨਮਾਂ ਦੀ ਯਾਤਰਾ ਤੋਂ ਗੁਜ਼ਰ ਕੇ ਆਏ ਹਾਂ। ਇਹਨੂੰ ਆਵਾਗੌਣ ਕਹਿੰਦੇ ਆ, ਜਨਮ ਮਰਨ ਕਹਿੰਦੇ ਆ। ਹੁਣ ਤਾਂ ਸਾਇੰਸ ਨੇ ਵੀ ਇਹ ਸਿੱਧ ਕਰ ਦਿੱਤਾ ਵੀ ਪਿਛਲੇ ਜਨਮਾਂ ਵਿੱਚੋਂ ਹੀ ਚੱਲ ਕੇ ਮਨੁੱਖ ਆਇਆ। 1968 ਵਿੱਚ ਦਿੱਲੀ ਵਿੱਚ ਇੱਕ ਐਸਾ ਕਿਧਰ ਹਰਿਆਣੇ ਵਿੱਚ ਇੱਕ ਬੱਚਾ ਜਨਮਿਆ, 4-5 ਬਰਸ ਦੀ ਉਹਦੀ ਉਮਰ ਹੋਈ। ਉਹ ਆਪਣੇ ਪਿਛਲੇ ਜਨਮ ਬਾਰੇ ਦੱਸਣ ਲੱਗਾ। ਬਕਾਇਦਾ ਉਸ ਵੇਲੇ ਇੱਕ ਡਾਕਟਰਾਂ ਦਾ ਪੈਨਲ ਬਣਿਆ ਵੇਖਣ ਵਾਸਤੇ ਕਿ ਆਮ ਕਰਕੇ ਬੱਚਿਆਂ ਨੂੰ ਘਰ ਦੇ ਲੋਕ ਜਿਹੜੇ ਨੂੰ ਸਿਖਾ ਦਿੰਦੇ ਆ, ਬਹੁਤ ਸਾਰੀ ਟ੍ਰੇਨਿੰਗ ਦੇ ਦਿੰਦੇ ਆ ਵੀ ਤੁਸੀਂ ਏਦਾਂ ਦੀਆਂ ਗੱਲਾਂ ਕਰੋ। ਤੋ ਇਸ ਪ੍ਰਕਾਰ ਨਾਲ ਉਸ ਬੱਚੇ ਦਾ ਉਹਨਾਂ ਨੇ ਪੈਨਲ ਬਣਾ ਕੇ ਪੜਚੋਲ ਕੀਤੀ, ਵੇਖਿਆ ਵੀ ਇਹ ਬਾਲਕ ਗੱਲਬਾਤ ਕਰਨ ਵੇਲੇ ਘਬਰਾਇਆ ਨਹੀਂ, ਜਾਣ ਕੇ ਉਲਟੇ ਸਵਾਲ ਕੀਤੇ ਉਸ ਬੱਚੇ ਨੂੰ ਵੀ ਜੇ ਤਾਂ ਘਰਦਿਆਂ ਨੇ ਟ੍ਰੇਨਿੰਗ ਦਿੱਤੀ ਹੋਈ ਤੇ ਇੱਕਦਮ ਘਬਰਾ ਜਾਏਗਾ, ਸਵਾਲ ਜਵਾਬ ਉਹਦੇ ਵਿੱਚ ਉਲਝ ਜਾਏਗਾ। ਪਰ ਉਲਝਿਆ ਨਹੀਂ, ਜਿਵੇਂ ਜਿਵੇਂ ਗੱਲਾਂ ਕਰਦਿਆਂ ਉਹਨੂੰ ਦਿੱਲੀ ਲੈ ਕੇ ਗਏ, ਉਹਨੇ ਦੱਸਿਆ ਵੀ ਦਿੱਲੀ ਵਿੱਚ ਮੇਰਾ ਜਨਮ ਹੋਇਆ। ਉਹਨਾਂ ਨੇ ਰੇਲਵੇ ਸਟੇਸ਼ਨ ਤੋਂ ਜਾ ਕੇ ਇੱਕ ਰਿਕਸ਼ੇ ਵਿੱਚ ਉਹਨੂੰ ਬਿਠਾਇਆ ਔਰ ਆਪ ਉਹਦੇ ਪਿੱਛੇ ਪਿੱਛੇ ਚੱਲ ਪਏ। ਉਹ ਰਿਕਸ਼ੇ ਵਾਲੇ ਨੂੰ ਦੱਸਦਾ ਚਲਾ ਗਿਆ ਵੀ ਇੱਧਰ ਇੱਧਰ ਸੱਜੇ ਖੱਬੇ ਮੁੜਨਾ। ਜਦੋਂ ਚੱਲ ਕੇ ਇੱਕ ਜਗ੍ਹਾ ਤੇ ਆ ਕੇ ਰੁਕ ਗਿਆ, ਅੱਗੇ ਉਹਨੂੰ ਪਤਾ ਨਾ ਲੱਗੇ ਵੀ ਕਿੱਥੇ ਜਾਣਾ। ਫਿਰ ਉਹ ਡਾਕਟਰ ਪਿੱਛੇ ਪਹੁੰਚੇ, ਉਹਨਾਂ ਨੇ ਆ ਕੇ ਪੁੱਛਿਆ ਵੀ ਜਿੱਥੇ ਆ ਕੇ ਖੜਾ ਹੈ ਕਿ ਇੱਥੇ ਕੋਈ ਚੇਂਜ ਹੋਈ ਹੈ ਪਿਛਲੇ ਕੁਝ ਸਾਲਾਂ ਵਿੱਚ, ਕੁਝ ਇੱਥੇ ਦਾ ਬਦਲਿਆ ਹੈ। ਉਹ ਕਹਿਣ ਲੱਗੇ ਹਾਂ ਵੀ ਇੱਥੇ ਇੱਕ ਛੱਤਾ ਹੁੰਦਾ ਸੀ ਪਹਿਲਾਂ, ਉਹ ਢਾ ਕੇ ਦੁਬਾਰਾ ਇੱਥੇ ਥੋੜਾ ਜਿਹਾ ਨਵੀਨੀਕਰਨ ਹੋਇਆ। ਫਿਰ ਉਸ ਬੱਚੇ ਨੂੰ ਕਹਿਣ ਲੱਗੇ ਵੀ ਇੱਥੇ ਛੱਤਾ ਸੀ ਵੀ ਹੁਣ ਇੱਥੋਂ ਅੱਗੇ ਚੱਲ। ਫਿਰ ਉਹ ਅੱਗੇ ਚੱਲਦਾ ਚੱਲਦਾ ਇੱਕ ਮੰਦਿਰ ਵਿੱਚ ਪਹੁੰਚਿਆ, ਉੱਥੇ ਇੱਕ ਪੁਜਾਰੀ ਬੈਠਾ, ਜਾ ਕੇ ਭੱਜ ਕੇ ਉਸ ਪੁਜਾਰੀ ਦੀ ਗੋਦ 'ਚ ਬੈਠ ਗਿਆ। ਪੁਜਾਰੀ ਵੇਖ ਕੇ ਹੈਰਾਨ ਸੀ ਵੀ ਤੂੰ ਕੌਣ, ਉਹਨੇ ਦੱਸਿਆ ਵੀ ਮੈਂ ਫਲਾਣਾ। ਉਹਨੇ ਪਹਿਚਾਣ ਲਿਆ ਵੀ ਇਹ ਤਾਂ ਉਹੀ ਬਾਲਕ ਹੈ ਜੋ ਪਿਛਲੇ ਜਨਮ ਵਿੱਚ ਕੇਵਲ 25-26 ਵਰਸ ਦੀ ਆਯੂ ਵਿੱਚ ਹੀ ਪ੍ਰਾਣ ਤਿਆਗ ਗਿਆ ਸੀ। ਕਰੰਟ ਲੱਗਣ ਕਰਕੇ ਕੋਈ ਐਸੀ ਘਟਨਾ ਘਟੀ ਕਿ ਆਪਣੀ ਇਹਨੇ ਆਪਣੀ ਜੀਵਨ ਲੀਲਾ ਸਮਾਪਤ ਹੋ ਗਈ ਸੀ ਇਸਦੀ। ਫਿਰ ਉਹਨਾਂ ਨੇ ਘਰ ਵੀ ਆਪਣੇ ਆਪ ਪਹੁੰਚੇ ਆਪਣੇ ਮਾਂ ਬਾਪ ਦੀ ਪਹਿਚਾਣ ਕਰਨ ਵਾਸਤੇ। ਜਦੋਂ ਘਰ ਗਏ ਉੱਥੇ ਉਹ ਘਰ ਵਿੱਚ ਨਹੀਂ ਸੀ, ਉਹ ਜਗ੍ਹਾ ਛੱਡ ਕੇ ਦਿੱਲੀ ਤੋਂ ਆਪਣੇ ਪਿੰਡ 'ਚ ਰਹਿਣ ਲੱਗ ਪਏ ਸਨ। ਪਿੰਡ ਗਿਆ, ਪਿੰਡ ਜਾ ਕੇ ਆਪਣੇ ਮਾਂ ਬਾਪ ਦੀ ਪਹਿਚਾਣ ਕਰ ਲਈ। ਉਹਨਾਂ ਨੇ ਤਸਵੀਰ ਨਹੀਂ ਵਿਖਾਈ, ਇਹ ਤਸਵੀਰ ਤੋਂ ਤਾਂ ਇਹ ਕੋਈ ਵੀ ਅੰਦਾਜ਼ਾ ਲਾ ਲਵੇਗਾ। ਉਹਨਾਂ ਦੇ ਵਿੱਚ ਸਾਰਿਆਂ ਵਿੱਚ ਖਿੰਡ ਕੇ ਉਹਨੇ ਉਹਨਾਂ ਨੂੰ ਪਹਿਚਾਣ ਲਿਆ ਜਦੋਂ, ਤੇ ਬਾਅਦ ਵਿੱਚ ਉਹ ਆਖਣ ਵੀ ਇਹ ਤਾਂ ਸਾਡਾ ਬੱਚਾ, ਦੁਬਾਰਾ ਸਾਡੇ ਘਰ ਆ ਗਿਆ। ਉਹ ਦੇਣ ਨਾ ਜਿਹੜੇ ਉਹਦੇ ਹੋਣ ਵਾਲੇ ਇਸ ਜਨਮ ਦੇ ਮਾਂ ਬਾਪ ਸਨ, ਉਹ ਆਖਣ ਵੀ ਸਾਡਾ ਉੱਥੇ ਕਾਫੀ ਘਮਾਸਾਨ ਹੋਇਆ। ਅਖੀਰ ਕਾਨੂੰਨ ਨੇ ਫੈਸਲਾ ਕੀਤਾ ਵੀ ਇਹ ਠੀਕ ਹੈ ਪਿਛਲੇ ਜਨਮ 'ਚ ਤੁਹਾਡਾ ਸੀ, ਪਰ ਕਾਨੂੰਨੀ ਪ੍ਰਕਿਰਿਆ ਮੁਤਾਬਕ ਹੁਣ ਇਹਦਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ, ਇਹਦਾ ਜਨਮ ਫਲਾਣੇ ਨਗਰ 'ਚ ਹੋਇਆ। ਤੋ ਇਸ ਪ੍ਰਕਾਰ ਨਾਲ ਪੂਰਵਲੇ ਜਨਮਾਂ ਦੀਆਂ ਬਹੁਤ ਸਾਰੀਆਂ ਵਿਥਿਆਵਾਂ, ਉਸ ਵੇਲੇ 2-3 ਘਟਨਾਵਾਂ ਇਹ ਵਰਤੀਆਂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਜਨਮ ਮਰਨ ਦੀ ਬਾਤ ਕਰਦੇ ਹੈ, ਉਹ ਕਹਿੰਦੇ ਕਿਵੇਂ ਹੋ ਗਿਆ। ਉਹਨਾਂ ਡਾਕਟਰਾਂ ਨੇ ਫਿਰ ਅੰਦਾਜ਼ਾ ਲਾਇਆ ਤਰੀਕਾਂ ਵੀ ਕਿਸ ਤਰੀਕ ਨੂੰ ਮਰਿਆ, ਕਿੰਨੇ ਚਿਰ ਬਾਅਦ ਉਹਦਾ ਜਨਮ ਹੋਇਆ। ਠੀਕ 10 ਮਹੀਨਿਆਂ ਬਾਅਦ ਜਿਸ ਤਰੀਕ ਨੂੰ ਮਰਿਆ, 10 ਮਹੀਨਿਆਂ ਬਾਅਦ ਉਸ ਬੱਚੇ ਦਾ ਅਗਲਾ ਜਨਮ ਹੋਇਆ, ਐਸਾ ਉਹਨਾਂ ਨੇ ਸਿੱਧ ਕੀਤਾ। ਜਦੋਂ ਕੋਈ ਸਿੱਧਾ ਪਿੱਛੇ ਵਿਚਕਾਰ ਕੋਈ ਜਨਮ ਨਹੀਂ ਆਉਂਦਾ, ਉਸ ਜਨਮ ਤੋਂ ਅੱਗੇ ਦੂਸਰਾ ਜਨਮ ਪ੍ਰਾਪਤ ਹੋ ਜਾਂਦਾ, ਉਹਦੇ ਅੰਦਰ ਫਿਰ ਪਿਛਲੇ ਜਨਮ ਦੀ ਸਿਮਰਤੀ ਰਹਿ ਜਾਂਦੀ ਹੈ। ਅਗਰ ਉਸ ਜਨਮ ਨੂੰ ਤਿਆਗਣ ਤੋਂ ਬਾਅਦ ਉਹ 2-4 ਹੋਰ ਜੂਨੀਆਂ ਵਿੱਚ ਕਿਤੇ ਭਟਕਿਆ, ਕਿਤੇ ਕੂਕਰ ਸੂਕਰ ਦੀ ਜੂਨੀ ਵਿੱਚ, ਫਿਰ ਜਾ ਕੇ ਫਿਰ ਉਹ ਸਾਰੀਆਂ ਸਿਮਰਤੀਆਂ ਜਿਹੜੀਆਂ ਨੇ ਭੁੱਲਦੀਆਂ ਚਲੀਆਂ ਜਾਂਦੀਆਂ ਨੇ। ਤੋ ਸ਼ੁੱਧ ਅੰਤਸ਼ ਕਰਨ ਵਾਲੇ ਸਾਧਕ ਜਿਵੇਂ ਜਿਵੇਂ ਆਪਣੇ ਅੰਤਹਕਰਨ ਨੂੰ ਸ਼ੁੱਧ ਕਰ ਲੈਂਦੇ ਆ, ਉਹ ਆਪਣੇ ਪੂਰਵਲੇ ਜਨਮਾਂ ਦੀ ਸਾਰੀ ਸੋਝੀ ਨੂੰ ਵੇਖ ਕੇ ਅਕਾਲ ਪੁਰਖ ਅੱਗੇ ਭੈ ਭੀਤ ਹੋ ਕੇ ਬੇਨਤੀਆਂ ਕਰਦੇ ਨੇ, ਹੇ ਪ੍ਰਭੂ ਆ ਇੱਕ ਦੁੱਖ ਕਿਰਪਾ ਕਰਕੇ ਸਾਡਾ ਕੱਟ ਦਿਓ ਜਿਹੜਾ ਬਾਰ ਬਾਰ ਅੱਗ 'ਚ ਸੜਨਾ ਪੈਂਦਾ ਤੇ ਬਾਰ ਬਾਰ ਜੰਮਣਾ ਪੈਂਦਾ, ਇਹ ਦੁੱਖ ਬੜਾ ਭਿਆਨਕ ਹੈ। ਮਹਾਰਾਜ ਕਿਰਪਾ ਕਰੋ ਸਾਡਾ ਇਹ ਜਨਮ ਮਰਨ ਕੱਟਿਆ ਜਾਵੇ। ਧੰਨ ਗੁਰੂ ਅੰਗਦ ਦੇਵ ਸਾਹਿਬ ਫਰਮਾਉਂਦੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਹ ਜਨਮ ਮਰਨ ਕੱਟਿਆ ਜਾਵੇ ਤਾਂ ਫਿਰ ਪ੍ਰਭੂ ਦੀ ਪਰਮੇਸ਼ਰ ਦੀ ਭਗਤੀ ਵਿੱਚ ਲੱਗ ਜਾਓ। ਹਾਂਜੀ,
ਕਹਿਣ ਲੱਗੇ ਹਮ ਭਗਤ ਨ ਜਾਣੇ।
ਅੱਗੋਂ ਭਾਈ ਸਾਹਿਬ, ਭਾਈ ਨਰਾਇਣ ਦਾਸ ਤੇ ਭਾਈ ਦੀਪਾ ਤੇ ਭਾਈ ਬੂਲਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਤਾਂ ਭਗਤੀ ਦਾ ਵੀ ਨਹੀਂ ਪਤਾ ਵੀ ਭਗਤੀ ਕੀ ਹੁੰਦੀ ਹੈ। ਆਪ ਜੀ ਕਹਿੰਦੇ ਹੋ ਭਗਤੀ ਕਰੋ, ਸਾਨੂੰ ਤਾਂ ਮਹਾਰਾਜ ਜੀ ਭਗਤੀ ਦਾ ਵੀ ਗਿਆਨ ਨਹੀਂ।
ਕਿਮ ਸਰੂਪ ਕੈਸੀ ਕਰ ਠਾਨੇ।
ਆਪ ਜੀ ਕਿਰਪਾ ਕਰਕੇ ਸਾਨੂੰ ਭਗਤੀ ਦਾ ਸਵਰੂਪ ਦੱਸੋ ਕਿ ਭਗਤੀ ਦਾ ਸਵਰੂਪ ਕੀ ਹੈ ਔਰ ਅਸੀਂ ਉਸ ਭਗਤੀ ਨੂੰ ਕਿਵੇਂ ਆਪਣੇ ਹਿਰਦੇ ਚ ਗ੍ਰਹਿਣ ਕਰੀਏ।
ਸ੍ਰੀ ਗੁਰ ਵਰਨਨ ਕੀਨ ਸਿਖਾਈ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਉਹਦਾ ਵਰਣਨ ਕੀਤਾ ਸਿਖਾਇਆ।
ਬ੍ਰਹਮ ਸਵਲ ਮਾਇਆ ਜਗ ਜਾਈ।
ਕਹਿਣ ਲੱਗੇ ਸੁਣੋ ਭਾਈ ਨਰਾਇਣ ਦਾਸ ਜੀ, ਬ੍ਰਹਮ ਮਾਇਆ ਸਬਲ ਹੈ, ਉਹ ਬ੍ਰਹਮ ਅਕਾਲ ਪੁਰਖ ਜੋ ਮਾਇਆ ਸਬਲ ਸਾਰੇ ਜਗਤ ਦਾ ਸਾਈ ਹੈ, ਸਾਰੇ ਜਗਤ ਦੀ ਰਚਨਾ ਕਰਨ ਵਾਲਾ ਹੈ।
ਹੁਕਮ ਪਰਮੇਸ਼ਰ ਕੋ ਤਿਨ ਪਾਇਓ,
ਉਸ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਪ੍ਰਾਪਤ ਕਰਕੇ
ਆਪਣੇ ਮੈਂ ਸਭ ਜਗ ਪਰਮਾਇਓ,
ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਚ ਭਰਮਾ ਲਿਆ। ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਇਹ ਮਾਇਆ ਚੱਲ ਰਹੀ ਹੈ ਨਾ, ਇਹ ਮਾਇਆ ਚ ਉਸੇ ਦੀ ਚੇਤਨਾ ਹੈ। ਔਰ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਵਿੱਚ ਭਰਮਾ ਲਿਆ ਹੋਇਆ।
ਬਹੁਰ ਪ੍ਰਭੂ ਨੇ ਚਤਰ ਉਪਾਏ,
ਇਸ ਮਾਇਆ ਦੇ ਉਲਝੇਵੇਂ ਚੋਂ ਨਿਕਲਣ ਲਈ, ਇਹਦੇ ਜੰਜਾਲ ਤੋਂ ਬਚਣ ਲਈ ਇਹਦੇ ਚਾਰ ਸਾਧਨ ਨੇ ਮਹਾਂਪੁਰਸ਼ਾਂ ਨੇ ਦੱਸੇ।
ਜਿਨ ਤੇ ਮਿਲੇ ਮੋਹ ਕੋ ਆਏ,
ਕਹਿੰਦੇ ਜਿਨ੍ਹਾਂ ਚਾਰ ਸਾਧਨਾਂ ਦੁਆਰਾ ਪਰਮੇਸ਼ਰ ਕਹਿੰਦਾ ਵੀ ਇਹ ਜੀਵ ਮੈਨੂੰ ਮਿਲ ਸਕਦਾ, ਉਹ ਚਾਰ ਸਾਧਨ ਨੇ ਇਸ ਮਾਇਆ ਵਿੱਚੋਂ ਨਿਕਲਣ ਦੇ।
ਇੱਕ ਬੈਰਾਗ ਯੋਗ ਅਰ ਗਿਆਨ,
ਇੱਕ ਹੈ ਬੈਰਾਗ, ਦੂਸਰਾ ਹੈ ਯੋਗ, ਤੀਸਰਾ ਹੈ ਗਿਆਨ,
ਚੌਥੀ ਉਪਜੀ ਭਗਤ ਮਹਾਨ,
ਔਰ ਚੌਥੀ ਹੈ ਭਗਤੀ ਜਿਹੜੀ ਨਾ ਸਾਰਿਆਂ ਵਿੱਚੋਂ ਸ੍ਰੇਸ਼ਟ ਹੈ। ਚਾਰ ਸਾਧਨ ਦੱਸੇ ਨੇ ਪ੍ਰਭੂ ਪ੍ਰਾਪਤੀ ਦੇ। ਪਹਿਲਾ ਵੈਰਾਗ, ਨਿਰਚਾਹਵਾਨ ਹੋ ਜਾਣਾ, ਕਿਸੇ ਵਸਤੂ ਦੀ ਕਾਂਖਾ ਹੀ ਨਾ ਹੋਣੀ ਨੂੰ ਵੈਰਾਗ ਕਹਿੰਦੇ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਇੱਕ ਤਿਆਗ ਹੈ, ਦੂਸਰਾ ਵੈਰਾਗ ਹੈ, ਤੀਸਰਾ ਉਪਰਤੀ ਹੈ। ਤਿਆਗ, ਗੁਰੂ ਨੇ ਹੁਕਮ ਕੀਤਾ ਵੀ ਇਹ ਚੀਜ਼ ਨਹੀਂ ਖਾਣੀ, ਅਸੀਂ ਨਹੀਂ ਖਾਧੀ, ਪਰ ਮਨ ਵਿੱਚ ਇੱਛਾ ਬਣੀ ਰਹੀ। ਸਰੀਰ ਕਰਕੇ ਤਾਂ ਤਿਆਗ ਦਿੱਤੀ, ਉਹ ਤਾਂ ਹੋ ਗਿਆ ਤਿਆਗ, ਪਰ ਮਨ ਕਰਕੇ ਇੱਛਾ ਬਣੀ ਰਹੀ, ਇਸ ਕਰਕੇ ਪੂਰਨ ਤੌਰ ਤੇ ਨਹੀਂ ਤਿਆਗੀ। ਜਦੋਂ ਕੋਈ ਉਹੀ ਵਸਤੂ ਕੋਲ ਪਈ ਹੈ, ਤੁਹਾਡੇ ਮਨ ਚ ਸੰਕਲਪ ਹੀ ਨਾ ਹੋਵੇ ਉਸ ਨੂੰ ਖਾਣ ਦਾ, ਉਹਨੂੰ ਕਹਿੰਦੇ ਨੇ ਵੈਰਾਗ, ਇੱਛਾ ਹੀ ਨਾ ਹੋਵੇ। ਕੇਵਲ ਤਨ ਕਰਕੇ ਤਿਆਗੀ ਆ, ਮਨ ਕਰਕੇ ਨਹੀਂ ਤਿਆਗੀ, ਉਹਨੂੰ ਵੈਰਾਗ ਨਹੀਂ ਕਿਹਾ। ਉਹ ਕੱਲਾ ਤਿਆਗ ਹੋ ਸਕਦਾ ਜਿਹੜਾ ਸਰੀਰ ਕਰਕੇ ਤਿਆਗਿਆ। ਵੈਰਾਗ ਉਹ ਹੈ ਕਿ ਉਸ ਵਸਤੂ ਦੇ ਕੋਲ ਹੁੰਦਿਆਂ ਉਹਨੂੰ ਖਾਣ ਦੀ ਇੱਛਾ ਹੀ ਨਾ ਹੋਣੀ, ਕਾਂਖਾ ਹੀ ਨਾ ਹੋਣੀ, ਉਹਨੂੰ ਵੈਰਾਗ ਕਹਿੰਦੇ ਆ। ਔਰ ਤੀਸਰੀ ਹੈ ਉਪਰਤੀ, ਕਿ ਉਸ ਵਸਤੂ ਦਾ ਭਾਵ ਹੀ ਨਾਸ ਹੋ ਜਾਣਾ, ਕਿ ਉਹਦੇ ਬਾਰੇ ਇਹ ਸਮਝਣਾ ਵੀ ਹੈ ਹੀ ਨਸ਼ਵਰ, ਅਭਾਵ ਹੈ ਹੀ ਨਹੀਂ, ਜੋ ਹੈ ਹੀ ਨਹੀਂ ਉਹਦੇ ਭੋਗਣ ਦੀ ਇੱਛਾ ਹੀ ਨਾ ਹੋਣੀ, ਉਹਨੂੰ ਉਪਰਤੀ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਜਿਹੜੇ ਚਾਰ ਸਾਧਨ ਦੱਸੇ ਨੇ, ਉਹਨਾਂ ਚੌਂ ਸਾਧਨਾਂ ਵਿੱਚੋਂ ਪਹਿਲਾ ਹੈ, ਪ੍ਰਥਮ ਹੈ ਵੈਰਾਗ, ਦੂਸਰਾ ਹੈ ਗਿਆਨ, ਤੀਸਰਾ ਹੈ ਯੋਗ, ਔਰ ਚੌਥੀ ਹੈ ਭਗਤੀ।
ਗਿਆਨ ਵਿਰਾਗ ਯੋਗ ਸ਼ੁਭ ਤੀਨ,
ਜਿਹੜਾ ਗਿਆਨ ਹੈ, ਫਿਰ ਵੈਰਾਗ ਹੈ, ਔਰ ਜਿਹੜਾ ਯੋਗ ਹੈ, ਜਿਹੜੇ ਸ਼ੁਭ ਤਿੰਨ ਹਨ।
ਔਰਖ ਰੂਪ ਇਨ ਕੋ ਮਨ ਚੀਨ,
ਸਮਝਣ ਵਾਸਤੇ ਕਿਸੇ ਪ੍ਰਕਾਰ ਸਮਝਣ ਲਈ ਕੋਈ ਨਾ ਕੋਈ ਤਰੀਕਾ ਤਾਂ ਅਪਣਾਉਣਾ ਪੈਣਾ। ਕਹਿੰਦੇ ਸਮਝਣ ਵਾਸਤੇ ਉਹ ਸਮਝ ਲਓ ਵੀ ਜਿਹੜਾ ਵੈਰਾਗ ਹੈ, ਗਿਆਨ ਹੈ, ਔਰ ਯੋਗ ਹੈ, ਇਹ ਤਿੰਨੇ ਨੇ ਨਰ ਪੁਰਖ, ਜਿਵੇਂ ਨਰ ਮਦੀਨ ਹੁੰਦੇ ਆ ਨਾ, ਪੁਰਖ ਇਸਤਰੀ, ਕਹਿੰਦੇ ਇਹ ਤਿੰਨੇ ਪੁਰਖ ਨੇ, ਤਿੰਨੇ ਨਰ ਹਨ।
ਮਾਇਆ ਲੀ ਇਨ ਕੋ ਪਰਮਾਏ,
ਹੁਣ ਜਿਹੜੀ ਮਾਇਆ ਹੈ ਉਹ ਹੈ ਇਸਤਰੀ, ਹੁਣ ਇਸਤਰੀ ਪੁਰਖ ਨੂੰ ਭਰਮਾ ਸਕਦੀ ਹੈ। ਮਾਇਆ ਰੂਪੀ ਇਸਤਰੀ ਵੱਡੇ ਵੱਡੇ ਯੋਗੀਆਂ ਨੂੰ ਵੀ ਭਰਮਾ ਲੈਂਦੀ ਹੈ। ਬੜੇ ਬੜੇ ਯੋਗੀ ਮਛਿੰਦਰ ਨਾਥ ਵਰਗੇ ਭਰਮ ਗਏ, ਮਾਇਆ ਨੇ ਭਰਮਾ ਲਏ। ਇਹ ਮਾਇਆ ਰੂਪੀ ਇਸਤਰੀ ਵੱਡੇ ਵੱਡੇ ਗਿਆਨੀਆਂ ਨੂੰ ਵੀ ਭਰਮਾ ਲੈਂਦੀ ਹੈ। ਵੱਡੇ ਵੱਡੇ ਗਿਆਨੀ ਉਹ ਇੰਨਾ ਜ਼ਿਆਦਾ ਉਹਨਾਂ ਦਾ ਪਤਨ ਹੋ ਜਾਂਦਾ ਇਸ ਮਾਇਆ ਦੇ ਭਰਮ ਵਿੱਚ ਪੈ ਕੇ, ਕਿ ਲੋਕ ਉਹਨਾਂ ਨੂੰ ਲਾਹਨਤਾਂ ਪਾਉਂਦੇ, ਤਰਕਾਰਾਂ ਪਾਉਂਦੇ। ਫਿਰ ਇਹ ਮਾਇਆ ਵੱਡੇ ਵੱਡੇ ਵੈਰਾਗੀਆਂ ਦੇ ਹਿਰਦਿਆਂ ਵਿੱਚ ਵੀ ਆਪਣਾ ਪ੍ਰਭਾਵ ਪਾ ਲੈਂਦੀ ਹੈ। ਜਿਹੜੇ ਵੈਰਾਗੀ ਹੁੰਦੇ ਆ ਉਹਨਾਂ ਅੰਦਰ ਵੀ ਆਪਣਾ ਪ੍ਰਭਾਵ, ਕੋਈ ਵਿਰਲਾ ਵੈਰਾਗੀ ਪਹੁੰਚਿਆ, ਕੋਈ ਵਿਰਲਾ ਯੋਗੀ ਪਹੁੰਚਿਆ, ਕੋਈ ਵਿਰਲਾ ਗਿਆਨੀ ਪਹੁੰਚਿਆ, ਯਾਨੀ ਕਿ ਬਹੁਤਿਆਂ ਨੂੰ ਭਰਮਾ ਲਿਆ ਇਸ ਮਾਇਆ ਨੇ। ਕਿਵੇਂ ਭਰਮਾ ਲਿਆ? ਇਹ ਤਿੰਨੇ ਨਰ ਸੀ, ਨਰਾਂ ਨੂੰ ਇਸ ਮਾਇਆ ਰੂਪੀ ਇਸਤਰੀ ਨੇ ਭਰਮਾ ਲਿਆ।
ਵੱਡੇ ਯਤਨ ਤੇ ਉਭਰੇ ਹੋ ਜਾਏ,
ਬਹੁਤ ਜ਼ਿਆਦਾ ਯਤਨਸ਼ੀਲ ਹੋਵੇ, ਸਾਧਕ ਹੋਵੇ, ਉਹ ਇਸ ਤੋਂ ਉਭਰ ਸਕਦਾ ਬਚ ਸਕਦਾ।
ਭਗਤ ਅਹੇ ਪਤਵ੍ਰਤਾ ਨਾਰੀ,
ਪਰ ਜਿਹੜੀ ਭਗਤੀ ਹੈ ਨਾ ਚੌਥਾ ਸਾਧਨ ਇਹ ਇਸਤਰੀ ਹੈ। ਇਹ ਇਉਂ ਕਹਿ ਲੋ ਵੀ ਇਹ ਪਤਵ੍ਰਤਾ ਇਸਤਰੀ ਹੈ।
ਇਸ ਪਰ ਨੇ ਮਾਇਆ ਬਲ ਭਾਰੀ,
ਹੁਣ ਮਾਇਆ ਵੀ ਇਸਤਰੀ ਹੈ, ਇਸਤਰੀ ਇਸਤਰੀ ਨੂੰ ਨਹੀਂ ਭਰਮਾ ਸਕਦੀ। ਤਿੰਨ ਪੁਰਖਾਂ ਨੂੰ ਉਹਨੇ ਜਰੂਰ ਭਰਮਾ ਲਿਆ ਮਾਇਆ ਨੇ, ਫਿਰ ਇਹ ਭਗਤੀ ਪਤਵ੍ਰਤਾ ਇਸਤਰੀ ਹੈ, ਇਹਨੂੰ ਮਾਇਆ ਰੂਪੀ ਇਸਤਰੀ ਨਹੀਂ ਭਰਮਾਉਂਦੀ। ਇਸ ਕਰਕੇ ਕਦੇ ਕਿਤੇ ਨਹੀਂ ਸੁਣਿਆ ਕਿ ਪਰਮੇਸ਼ਰ ਦੇ ਕਿਸੇ ਭਗਤ ਨੂੰ ਮਾਇਆ ਨੇ ਭਰਮਾ ਲਿਆ ਹੋਵੇ। ਜੇ ਉਹ ਮਾਇਆ ਮਹਾਂਪੁਰਸ਼ਾਂ ਭਗਤਾਂ ਤੇ ਆਈ ਵੀ ਤਾਂ ਭਗਤ ਜੀ ਕਹਿੰਦੇ ਮੈਂ ਕੰਨੋਂ ਨੱਕੋਂ ਕੱਟ ਕੇ ਤੋੜ ਦਿੱਤੀ, ਮੇਰੇ ਤੇ ਉਹਦਾ ਕੋਈ ਅਸਰ ਨਹੀਂ ਚੱਲਿਆ। ਕਿਉਂਕਿ ਜਿੱਥੇ ਭਗਤੀ ਹੈ ਉੱਥੇ ਇਸ ਮਾਇਆ ਦਾ ਪ੍ਰਭਾਵ ਨਹੀਂ ਹੈ। ਹਾਂਜੀ,
ਇਸਤਰੀ ਕੋ ਇਸਤਰੀ ਨਾ ਪਰਮਾਵੇ,
ਕਿਉਂਕਿ ਮਾਇਆ ਵੀ ਇਸਤਰੀ ਹੈ, ਭਗਤੀ ਵੀ ਇਸਤਰੀ ਹੈ, ਇਸਤਰੀ ਨੂੰ ਇਸਤਰੀ ਨਹੀਂ ਭਰਮਾ ਸਕਦੀ।
ਤਰੇ ਭਗਤ ਤਿਸ ਪ੍ਰਭੂ ਮਿਲਾਵੇ,
ਜਿਹੜੇ ਭਗਤੀ ਨੂੰ ਹਿਰਦੇ ਚ ਧਾਰਨ ਕਰਦੇ ਆ ਉਹਨਾਂ ਨੂੰ ਪ੍ਰਭੂ ਵਿਚ ਅਭੇਦਤਾ ਤੇ ਮਿਲਾਪ ਪ੍ਰਾਪਤ ਹੁੰਦਾ।
ਮਾਇਆ ਨਟਨੀ ਚਾਤੁਰ ਛਲ ਤੇ,
ਮਾਇਆ ਨਟਣੀ ਹੈ, ਇਹ ਕਈ ਤਰ੍ਹਾਂ ਦੀਆਂ ਬਾਜੀਗਰੀਆਂ ਕਰਦੀ ਆ, ਬੜੀ ਚਤਰ ਤੇ ਛਲੀਆ ਹੈ।
ਸਬਨ ਪਰਮਾਏ ਲੇਤ ਨਿਜ ਬਲ ਤੇ,
ਆਪਣੇ ਬਲ ਨਾਲ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦੀ ਆ। ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ, ਕਿੱਡੀ ਬਲੀ ਆ ਇਹ ਮਾਇਆ। ਇਹ ਮਾਇਆ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦੀ ਹੈ, ਬੜੀ ਚੰਚਲ ਹੈ, ਬੜੀ ਛਲੀਆ ਹੈ। ਤੋ ਪਾਤਸ਼ਾਹ ਕਹਿੰਦੇ ਸਬਨ ਪਰਮਾਏ ਲੇਤ ਨਿਜ ਬਲ ਤੇ, ਆਪਣੇ ਬਲ ਨਾਲ ਸਭ ਨੂੰ ਭਰਮਾ ਲੈਂਦੀ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਰੁਪਈਆ ਪੈਸਿਆਂ ਨੂੰ ਇਕੱਲਾ ਮਾਇਆ ਨਹੀਂ ਕਹਿੰਦੇ, ਮਾਇਆ ਦੇ ਕਿਤਨੇ ਹੀ ਪ੍ਰਕਾਰ ਨੇ। ਕਾਮ ਵੀ ਮਾਇਆ ਹੈ, ਕ੍ਰੋਧ ਵੀ ਮਾਇਆ ਹੈ, ਈਰਖਾ ਵੀ ਮਾਇਆ ਹੈ, ਦਵੈਸ਼ ਵੀ ਮਾਇਆ। ਇਹ ਜਿਤਨਾ ਵੀ ਸੰਸਾਰ ਹੈ ਸਭ ਮਾਇਆ ਹੀ ਹੈ, ਪਰਮੇਸ਼ਰ ਦੀ ਇਹ ਮਾਇਆ ਜਾਲ ਹੀ ਹੈ। ਉਰੇ ਮਾਇਆ ਬੜੀ ਪ੍ਰਬਲ ਹੈ, ਇਹ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦੀ ਹੈ।
ਸੁਣ ਸਿੱਖਣ ਬੂਜੇ ਗੁਰ ਫੇਰ,
ਜਦੋਂ ਸਤਿਗੁਰਾਂ ਨੇ ਚਾਰੇ ਦੱਸੇ ਸੁਣ ਕੇ ਸਿੱਖ ਫਿਰ ਪੁੱਛਦੇ,
ਇਨ ਚਤਰਨ ਕੋ ਰੂਪ ਵਡੇਰ।
ਮਹਾਰਾਜ ਜੀ ਜਿਹੜੇ ਚਾਰ ਸਾਧਨ ਆਪ ਜੀ ਨੇ ਦੱਸੇ ਨੇ, ਵੈਰਾਗ ਯੋਗ ਗਿਆਨ ਤੇ ਭਗਤੀ, ਇਹਨਾਂ ਚਾਰਾਂ ਦਾ ਸਰੂਪ ਵਰਣਨ ਕਰਕੇ ਦੱਸੋ। ਵੈਰਾਗ ਕੀ ਹੈ, ਗਿਆਨ ਕੀ ਹੈ, ਯੋਗ ਕੀ ਹੈ, ਔਰ ਭਗਤੀ ਕੀ ਹੈ? ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਚਾਰਾਂ ਦਾ ਸਵਰੂਪ ਨਿਰੂਪਣ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।